ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਚੌਥਾ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਪਾਇਆ ਰਾਮ ਤਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਪਾਇਆ ਰਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਚਵਰ ਛਤਰ ਤਖ ਜੀ ਦੇ ਮਾਲਕ ਦਸਾਂਹੀ ਪਾਤਸ਼ਾਹੀਓ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜੇ ਹਨ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀਆਂ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰਸੰਗਤ ਜੀ, ਹੁਣ ਸਮਾਂ ਹੋਇਆ ਜੋ ਸਤਿਗੁਰੂ ਸਾਹਿਬ ਜੀ ਨੇ ਸੱਚਖੰਡ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਸਕੀਏ। ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਚੌਥਾ।
ਅੱਜ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 573 ਅਤੇ 574 ਉੱਪਰ ਸੁਭਾਈਮਾਨ ਹੈ। ਰਾਗ ਵਡਹੰਸ ਹੈ, ਮਹੱਲਾ ਚੌਥਾ। ਸੋਢੀ ਸੁਲਤਾਨ ਪਿਤਾ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ।
ਹਰ ਸਤਿਗੁਰ ਮੇਲ,
ਸਤਿਗੁਰੂ ਬਖਸ਼ਿਸ਼ ਕਰਦੇ ਹਨ ਐ ਹਰੀ, ਸਾਨੂੰ ਪੂਰਨ ਸਤਿਗੁਰਾਂ ਦੇ ਨਾਲ ਮਿਲਾਓ। ਐ ਹਰੀ, ਸਾਨੂੰ ਸਤਿਗੁਰਾਂ ਦੇ ਨਾਲ ਮਿਲਾਪ ਕਰਾਓ।
ਹਰ ਸਤਿਗੁਰ ਚਰਨ ਹਮ ਪਾਇਆ ਰਾਮ।
ਐ ਹਰੀ, ਵਾਹਿਗੁਰੂ ਜੀ ਸਾਨੂੰ ਸਤਿਗੁਰਾਂ ਦੇ ਚਰਨ ਹੀ ਭਾਉਂਦੇ ਨੇ, ਚੰਗੇ ਲੱਗਦੇ ਹਨ।
ਤਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ।
ਅਗਿਆਨਤਾ ਰੂਪ ਜਿਹੜਾ ਹਨੇਰਾ ਸੀ, ਗੁਰ ਸਤਿਗੁਰਾਂ ਨੇ ਗਿਆਨ ਰੂਪੀ ਸੁਰਮਾ ਪਾ ਕੇ ਜਿਹੜਾ ਅਗਿਆਨਤਾ ਰੂਪ ਹਨੇਰਾ ਸੀ ਉਹ ਦੂਰ ਕੀਤਾ ਹੈ। ਕਿਉਂਕਿ ਗਿਆਨ ਦਾ ਸੁਰਮਾ ਉਹ ਤਾਂ ਪੂਰੇ ਸਤਿਗੁਰੂ ਹੀ ਪਾਉਂਦੇ ਹਨ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਅਗਿਆਨਤਾ ਰੂਪ ਹਨੇਰਾ ਗਵਾਇਆ ਦੂਰ ਕੀਤਾ ਗੁਰ ਗਿਆਨ ਅੰਜਨ। ਗੁਰ ਜੋ ਵੱਡਾ ਗਿਆਨ, ਗਿਆਨਾਂ ਵਿੱਚੋਂ ਸਭ ਤੋਂ ਵੱਡਾ ਗਿਆਨ, ਅਪਰੋਖ ਗਿਆਨ ਹੈ। ਸੋ ਉਹ ਗਿਆਨ ਦਾ ਸੁਰਮਾ ਗੁਰਾਂ ਨੇ ਪਾਉਣਾ ਕੀਤਾ ਹੈ।
ਗੁਰ ਗਿਆਨ ਅੰਜਨ ਸਤਿਗੁਰੂ ਪਾਇਆ,
ਅਪਰੋਖ ਗਿਆਨ ਦਾ ਸੁਰਮਾ ਪੂਜਨੀਕ ਸਤਿਗੁਰਾਂ ਨੇ ਪਾਉਣਾ ਕੀਤਾ ਹੈ।
ਅਗਿਆਨ ਅੰਧੇਰ ਬਿਨਾਸੇ,
ਜਿਨ੍ਹਾਂ ਦੀ ਕਿਰਪਾ ਦੇ ਨਾਲ ਅਗਿਆਨਤਾ ਰੂਪ ਜਿਹੜਾ ਹਨੇਰਾ ਸੀ ਉਹ ਬਿਨਾਸੇ ਦੂਰ ਹੋਇਆ ਹੈ।
ਸਤਿਗੁਰ ਸੇਵ ਪਰਮ ਪਦ ਪਾਇਆ,
ਸਤਿਗੁਰਾਂ ਦੀ ਸੇਵਾ ਕਰਕੇ ਹੀ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਗੁਰੂ ਦੀ ਸੇਵਾ ਸਭ ਤੋਂ ਉੱਤਮ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ ਕਿ ਵੱਡੇ ਭਾਗਾਂ ਵਾਲਿਆਂ ਨੂੰ ਗੁਰੂ ਦੀ ਸੇਵਾ ਪ੍ਰਾਪਤ ਹੁੰਦੀ ਹੈ, ਪਰ ਸੇਵਾ ਕਰਨ ਦੇ ਨਾਲ ਪ੍ਰਾਪਤੀਆਂ ਕਿਹੜੀਆਂ ਹੁੰਦੀਆਂ ਨੇ? ਪਾਤਸ਼ਾਹ ਕਰੋ ਤਗਰਣੀ ਵਹਿ, ਨਿਰਾਸ਼ੰਗ ਆਸ ਪੂਰਨ ਹੈ। ਪਿੱਛੇ ਚੱਲਣ ਵਾਲੇ ਗੁਰੂ ਨੇ ਆਗੂ ਕਰ ਦਿੱਤੇ, ਜਿਹੜੇ ਹਰ ਪਾਸੋਂ ਨਿਰਾਸ਼ ਸਨ ਉਹਨਾਂ ਦੀ ਆਸ ਪੂਰੀ ਹੋਈ। ਨਿਰਾਸ਼ੰਗ ਆਸ ਪੂਰਨ ਹੈ, ਨਿਰਧਨ ਭਯੰ ਧਨਵੰਤ ਹੈ। ਜਿਹੜੇ ਕੰਗਾਲ ਸਨ ਉਹਨਾਂ ਨੂੰ ਗੁਰੂ ਦੀ ਸੇਵਾ ਨੇ ਧਨਾੜ ਬਣਾ ਦਿੱਤਾ। ਨਿਰਧਨ ਭਯੰ ਧਨਵੰਤ ਹੈ, ਰੋਗੀਆਂ ਰੋਗ ਖੰਡਣੇ, ਜਿਨ੍ਹਾਂ ਦਾ ਰੋਗ ਕਿਤੋਂ ਵੀ ਨਹੀਂ ਸੀ ਨਾ ਠੀਕ ਹੁੰਦਾ, ਸਤਿਗੁਰਾਂ ਦੀ ਸੇਵਾ ਕੀਤਿਆਂ ਉਹਨਾਂ ਦਾ ਸੇਵਾ ਨੇ ਰੋਗ ਦੂਰ ਕਰ ਦਿੱਤਾ। ਨਿਰਧਨ ਭਯੰ ਧਨਵੰਤ ਹੈ, ਰੋਗੀਆਂ ਰੋਗ ਖੰਡਣੇ, ਨਿਰਾਸ਼ੰਗ ਆਸ ਪੂਰਨ ਹੈ। ਜਿਹੜੇ ਹਰ ਪਾਸੋਂ ਨਿਰਾਸ਼ ਹੋ ਚੁੱਕੇ ਸਨ, ਜਿਨ੍ਹਾਂ ਦੀ ਆਸ ਕਿਤੇ ਪੂਰੀ ਨਹੀਂ ਹੁੰਦੀ, ਸਤਿਗੁਰਾਂ ਦੀ ਸੇਵਾ ਕੀਤਿਆਂ ਉਹਨਾਂ ਦੀ ਆਸਾ ਪੂਰੀ ਹੋਈ। ਸੋ ਇਸ ਤਰ੍ਹਾਂ ਮਹਾਰਾਜ ਬਖਸ਼ਿਸ਼ ਕਰਦੇ ਹਨ, ਸਤਿਗੁਰ ਸੇਰ ਪਰਮ ਪਦ ਪਾਇਆ, ਜਿਨ੍ਹਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ ਉਹਨਾਂ ਨੂੰ ਹੀ ਉੱਚ ਪਦਵੀਆਂ ਦੀ ਪ੍ਰਾਪਤੀ ਹੋਈ। ਸੇਵਾ ਕੀਤੀ ਭਾਈ ਮੰਝ ਜੀ ਨੇ, ਗੁਰੂ ਅਰਜਨ ਦੇਵ ਸਾਹਿਬ ਨੇ ਇਹ ਬਖਸ਼ਿਸ਼ਾਂ ਕੀਤੀਆਂ। ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ, ਐਸੀ ਬਖਸ਼ਿਸ਼ ਸਤਿਗੁਰਾਂ ਨੇ ਕੀਤੀ, ਪਰਮ ਪਦਵੀ ਬਖਸ਼ਿਸ਼ ਕਰ ਦਿੱਤੀ ਹੈ। ਸਤਿਗੁਰੂ ਜੀ ਨੇ ਭਾਈ ਮੰਝ ਨੂੰ ਗੁਰੂ ਕਾ ਜਹਾਜ਼ ਹੀ ਬਣਾ ਦਿੱਤਾ। ਇਹ ਬਚਨ ਕੀਤੇ, ਭਾਈ ਮੰਝ, ਜਿਹੜਾ ਪ੍ਰੇਮ ਦੇ ਨਾਲ ਤੇਰਾ ਨਾਮ ਲਏਗਾ, ਤੇਰੀ ਵਾਰਤਾ ਸੁਣੇਗਾ ਸੁਣਾਵੇਗਾ, ਉਹ ਇਸ ਭਵ ਸਾਗਰ ਤੋਂ ਪਾਰ ਹੋਵੇਗਾ। ਸਤਿਗੁਰ ਸੇਵ ਪਰਮ ਪਦ ਪਾਇਆ, ਸੇਵਾ ਕੀਤੀ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ। ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ, ਸਤਿਗੁਰੂ ਜੀ ਨੇ ਬਾਬਾ ਬਿਧੀ ਚੰਦ ਸਾਹਿਬ ਨੂੰ ਆਪਣਾ ਸੀਨਾ ਬਣਾਇਆ, ਆਪਣੇ ਗਲ ਦੇ ਨਾਲ ਲਾ ਕੇ ਵੱਡੇ ਖਿਤਾਬ ਦਿੱਤੇ ਹਨ। ਸੇਵਾ ਕੀਤੀ ਭਾਈ ਜੈਤਾ ਜੀ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲਿਆਉਣ ਦੀ, ਅਤੇ ਗੁਰੂ ਕਲਗੀਧਰ ਸਾਹਿਬ ਨੇ ਗਲ ਦੇ ਨਾਲ ਲਾ ਕੇ ਬਚਨ ਕਹੇ, ਰੰਗ ਰੇਟਾ ਗੁਰੂ ਕਾ ਬੇਟਾ। ਸਾਹਿਬ ਬਖਸ਼ਿਸ਼ ਕਰਦੇ ਨੇ, ਸਤਿਗੁਰ ਸੇਵ ਪਰਮ ਪਦ ਪਾਇਆ, ਸੇਵਾ ਕਰਨ ਦੇ ਨਾਲ ਪਰਮ ਪਦਵੀਆਂ ਦੀ ਪ੍ਰਾਪਤੀ ਹੁੰਦੀ ਹੈ। ਜਿਸ ਵਕਤ ਨਵਾਬੀ ਆਈ ਨਾ, ਅਤੇ ਉਸ ਵੇਲੇ ਕੋਈ ਵੀ ਨਵਾਬੀ ਲੈਣ ਨੂੰ ਤਿਆਰ ਨਾ ਹੋਇਆ, ਅਤੇ ਉਸ ਵੇਲੇ ਭਾਈ ਸੁਬੇਕ ਸਿੰਘ ਜੀ ਕਹਿਣ ਲੱਗੇ ਕਿ ਨਵਾਬੀ ਤੁਸੀਂ ਆਪ ਤਾਂ ਨਹੀਂ ਲੈਣ ਗਏ, ਚੱਲ ਕੇ ਆਈ ਹੈ, ਅਤੇ ਜਿੰਨਾ ਚਿਰ ਇਹ ਤੁਹਾਡੀ ਆਗਿਆ ਦੇ ਵਿੱਚ ਚੱਲਣਗੇ ਉਹਨਾਂ ਚਿਰ ਇਹ ਨਵਾਬੀ ਰੱਖ ਲਓ। ਫਿਰ ਗੱਲ ਇਹ ਚੱਲੀ ਕਿ ਨਵਾਬੀ ਦਈਏ ਕਿਹਨੂੰ, ਅਤੇ ਸਾਰੇ ਪੰਥ ਨੇ ਫੈਸਲਾ ਕੀਤਾ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੀਏ ਨਾ। ਭਾਈ ਗੁਰਦਾਸ ਜੀ ਦੇ ਵਚਨ ਪੜ੍ਹਦੇ ਹਾਂ ਨਾ, ਸਤਿਗੁਰ ਆਗੂ ਜਾਣੀ ਹੈ। ਭਾਈ ਗੁਰਦਾਸ ਜੀ ਕਹਿੰਦੇ, ਗੁਰਸਿੱਖੋ, ਗੁਰੂ ਸਤਿਗੁਰੂ ਸਿੱਖ ਦਾ ਹਮੇਸ਼ਾ ਹੀ ਆਗੂ ਹੈ। ਕਦੇ ਵੀ ਐਸਾ ਮਨ ਵਿੱਚ ਖਿਆਲ ਨਹੀਂ ਲਿਆਉਣਾ ਕਿ ਸਿੱਖ ਦਾ ਆਗੂ ਕੋਈ ਨਹੀਂ ਜੀ, ਜੇ ਆਗੂ ਹੁੰਦਾ ਤਾਂ ਆਹ ਹੋ ਜਾਣਾ ਸੀ। ਹਾਂ, ਇਹ ਕਹਿ ਸਕਦੇ ਹਾਂ ਕਿ ਆਪਾਂ ਗੁਰੂ ਦੀ ਤਾਬਿਆ ਬੈਠਣ ਨੂੰ ਇਕੱਠੇ ਹੋ ਕੇ ਤਿਆਰ ਨਹੀਂ ਹੋ ਰਹੇ, ਨਹੀਂ ਤਾਂ ਸਤਿਗੁਰੂ ਤਾਂ ਹਮੇਸ਼ਾ ਹੀ ਸਿੱਖ ਦੀ ਅਗਵਾਈ ਕਰ ਰਹੇ ਨੇ। ਜਦੋਂ ਗੁਰੂ ਕਲਗੀਧਰ ਸਾਹਿਬ ਨੇ ਬਚਨ ਕਹੇ ਨੇ, ਨਾਂਦੇੜ ਦੀ ਧਰਤੀ ਤੇ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਫਿਰ ਆਪਾਂ ਕਹੀਏ ਕਿ ਸਿੱਖ ਦਾ ਆਗੂ ਨਹੀਂ, ਤੇ ਗੱਲ ਹੋਰ ਤਰ੍ਹਾਂ ਦੀ ਨਹੀਂ ਲੱਗਦੀ। ਸਿੱਖ ਦਾ ਆਗੂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਪੰਥ ਨੇ ਫੈਸਲਾ ਕੀਤਾ, ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਦੇ ਹਾਂ। ਅਰਦਾਸਾ ਕੀਤਾ, ਮੁੱਖ ਵਾਕ ਆਇਆ, ਟਹਿਲ ਮਹਿਲ ਤਾਕੋ ਮਿਲੇ ਜਾ ਕੋ ਸਾਧ ਕਿਰਪਾਲ। ਅਤੇ ਉਸ ਵੇਲੇ ਸਾਰੇ ਕਹਿਣ ਲੱਗੇ ਕਿ ਗੁਰੂ ਸਾਹਿਬ ਦੀ ਆਗਿਆ ਹੋਈ ਹੈ ਕਿ ਇਹ ਜਿਹੜੀ ਨਵਾਬੀ ਹੈ ਸੇਵਾ ਕਰਨ ਵਾਲੇ ਨੂੰ ਦਿੱਤੀ ਜਾਵੇ, ਕਿਉਂਕਿ ਜਿਹੜਾ ਅਹੁਦਾ ਲੈਣ ਦਾ ਚਾਹਵਾਨ ਹੋਵੇ ਨਾ, ਉਹਦੇ ਤੋਂ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ। ਪਰ ਜਿਹੜਾ ਚਾਹਵਾਨ ਨਹੀਂ, ਜਿਹਦੇ ਅਹੁਦੇ ਦਾ ਫੈਸਲਾ ਪੰਥ ਕਰੇ, ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿ ਕੇ ਸੇਵਾ ਨਿਭਾਉਂਦੇ ਨੇ। ਉਸ ਵੇਲੇ ਕਹਿਣ ਲੱਗੇ, ਗੁਰੂ ਸਾਹਿਬ ਦੀ ਆਗਿਆ ਹੋਈ ਹੈ ਕਿ ਅਹੁਦਾ ਦਿੱਤਾ ਜਾਵੇ ਜਿਹੜਾ ਸੇਵਾ ਕਰ ਰਿਹਾ। ਅਤੇ ਸੇਵਾ ਕਰ ਰਹੇ ਸਨ ਨਵਾਬ ਕਪੂਰ ਸਿੰਘ, ਸਿੰਘਾਂ ਨੂੰ ਪੱਖਾ ਚੱਲ ਰਹੇ ਸਨ ਉਸ ਵੇਲੇ ਸੰਗਤ ਨੂੰ, ਅਤੇ ਸਾਰਿਆਂ ਨੇ ਦੇਖਿਆ ਸੇਵਾ ਕਰ ਰਹੇ ਨੇ ਕਪੂਰ ਸਿੰਘ। ਕਹਿੰਦੇ ਕਪੂਰ ਸਿੰਘ ਨੂੰ ਨਵਾਬੀ ਦਿਓ। ਭਾਵੇਂ ਉਹ ਲੈਣ ਦੇ ਚਾਹਵਾਨ ਨਹੀਂ, ਪਰ ਫਿਰ ਵੀ ਪੰਥ ਨੇ ਫੈਸਲਾ ਕੀਤਾ ਅਤੇ ਪੰਥ ਦਾ ਫੈਸਲਾ ਸਿਰ ਝੁਕਾ ਕੇ ਮੰਨਿਆ ਵੀ। ਇਤਿਹਾਸ ਵਿੱਚ ਜ਼ਿਕਰ ਆਉਂਦਾ, ਕਪੂਰ ਸਿੰਘ ਜੀ ਕਹਿਣ ਲੱਗੇ, ਪਹਿਲਾਂ ਇਹ ਨਵਾਬੀ ਪੰਜਾਂ ਸਿੰਘਾਂ ਦੇ ਚਰਨਾਂ ਦੇ ਨਾਲ ਲਾਓ ਕਿ ਮੈਨੂੰ ਹਮੇਸ਼ਾ ਯਾਦ ਰਹੇ ਕਿ ਮੈਨੂੰ ਇਹ ਜਿਹੜੀ ਨਵਾਬੀ ਹੈ ਨਾ, ਇਹ ਸਿੰਘਾਂ ਦੇ ਜੋੜਿਆਂ ਵਿੱਚੋਂ ਮਿਲੀ ਹੈ, ਮੈਨੂੰ ਕਦੇ ਗੱਲ ਭੁੱਲੇ ਨਾ, ਮੈਂ ਹਮੇਸ਼ਾ ਪੰਥ ਦਾ ਸਤਿਕਾਰ ਕਰਾਂ, ਪੰਥ ਦਾ ਸੇਵਾਦਾਰ ਬਣ ਕੇ ਮੈਂ ਸੇਵਾ ਕਰਾਂ। ਅਤੇ ਉਸ ਵੇਲੇ ਜਿਹੜੇ ਪੰਜ ਸਿੰਘ ਖੜੇ ਕੀਤੇ ਨਾ, ਜਿਨ੍ਹਾਂ ਦੇ ਚਰਨਾਂ ਨੂੰ ਨਵਾਬੀ ਲਾਈ ਸੀ, ਉਹਨਾਂ ਪੰਜਾਂ ਸਿੰਘਾਂ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਸ਼ਾਮਿਲ ਹਨ। ਉਸ ਵੇਲੇ ਕਪੂਰ ਸਿੰਘ ਜੀ ਨੂੰ ਨਵਾਬੀ ਦਿੱਤੀ ਗਈ। ਮਹਾਰਾਜ ਬਖਸ਼ਿਸ਼ ਕਰਦੇ ਹਨ, ਸਤਿਗੁਰ ਸੇਵ ਪਰਮ ਪਦ ਪਾਇਆ। ਪਰ ਫਿਰ ਵੀ ਕਪੂਰ ਸਿੰਘ ਨੇ ਹੱਥ ਜੋੜ ਕੇ ਇਹੋ ਬੇਨਤੀ ਕੀਤੀ ਸੀ ਨਾ ਕਿ ਮੇਰੇ ਕੋਲੋਂ ਸਿੰਘਾਂ ਦੀ ਸੇਵਾ, ਦਲ ਦੀ ਸੇਵਾ, ਘੋੜਿਆਂ ਦੀ ਸੇਵਾ ਖੋਇਓ ਨਾ, ਕਿਉਂਕਿ ਜਿਹੜੀ ਸੇਵਾ ਵਿੱਚੋਂ ਮੈਨੂੰ ਇਹ ਨਵਾਬੀ ਮਿਲੀ ਹੈ ਨਾ, ਮੈਂ ਉਹ ਸੇਵਾ ਕਰਕੇ ਹਮੇਸ਼ਾ ਹੀ ਆਤਮਕ ਆਨੰਦ ਲੈਣਾ ਚਾਹੁੰਦਾ ਹਾਂ। ਮਹਾਰਾਜ ਕਹਿੰਦੇ ਹਨ, ਜਿਹੜੀਆਂ ਪਦਵੀਆਂ ਪਿੱਛੇ ਲੋਕ ਭੱਜੇ ਫਿਰਦੇ ਨੇ, ਉਹ ਪਦਵੀਆਂ ਉਹ ਨਵਾਬੀਆਂ ਅਤੇ ਇੱਥੇ ਗੁਰੂ ਦੇ ਚਰਨਾਂ ਵਿੱਚ, ਸਿੰਘਾਂ ਦੇ ਚਰਨਾਂ ਵਿੱਚ ਰੁਲਦੀਆਂ ਹਨ, ਪਰ ਉਹ ਇਹਨਾਂ ਨਵਾਬੀਆਂ ਵੱਲ, ਇਹਨਾਂ ਅਹੁਦਿਆਂ ਵੱਲ, ਇਹਨਾਂ ਪਦਵੀਆਂ ਦੇ ਵੱਲ ਬਹੁਤਾ ਧਿਆਨ ਦਿੰਦੇ ਹੀ ਨਹੀਂ, ਕਿਉਂਕਿ ਉਹਨਾਂ ਦੀ ਕੋਈ ਰੁਚੀ ਹੀ ਨਹੀਂ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲਹੀ ਹੈ। ਉਹਨਾਂ ਨੂੰ ਪਤਾ ਹੈ ਕਿ ਜਿਹੜਾ ਆਨੰਦ ਗੁਰੂ ਦੀ ਸੇਵਾ ਵਿੱਚੋਂ ਮਿਲਣਾ ਹੈ ਨਾ, ਸੰਗਤ ਦੀ ਸੇਵਾ ਵਿੱਚੋਂ, ਉਹ ਰਾਜ ਪਦਵੀਆਂ ਵਿੱਚੋਂ ਨਹੀਂ ਮਿਲਦਾ। ਇਸ ਲਈ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਪਰ ਹਾਂ, ਪੰਥ ਜਿਹੜਾ ਹੈ ਉਹ ਫੈਸਲਾ ਕਰਦਾ ਹੈ ਕਿ ਜੇ ਰਾਜ ਆਵੇ ਤੇ ਇਸ ਦਾ ਅਹੁਦੇਦਾਰ ਕੌਣ ਹੋਵੇ, ਉੱਚੇ ਸੁੱਚੇ ਜੀਵਨ ਵਾਲਾ, ਨਿਤਨੇਮੀ ਹੋਵੇ, ਘੱਟੋ ਘੱਟ ਉਹਨੂੰ ਨਿਤਨੇਮ ਤਾਂ ਕੰਠ ਹੋਵੇ ਨਾ। ਸਿੱਖ ਗੁਰੂ ਕਾ ਹੋਏ ਗਏ ਜਪ ਜੀ ਕੰਠ ਨਾ ਕੀਨ, ਤੰਦੁਲ ਬਿਨ ਤੁਖ ਕਾਮ ਕਿਸ ਜਨਮ ਅਕਾਰਥ ਲੀਨ। ਗੁਰੂ ਕਾ ਸਿੱਖ ਹੈ, ਜਪ ਜੀ ਸਾਹਿਬ ਤਾਂ ਕੰਠ ਹੋਵੇ, ਤਾਂ ਤਾਂ ਕਹਿ ਸਕਦੇ ਕਿ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ। ਮਹਾਰਾਜ ਕਥਨ ਕਰਦੇ ਹਨ, ਧੰਨ ਗੁਰੂ ਰਾਮਦਾਸ ਸਾਹਿਬ, ਸਤਿਗੁਰ ਸੇਵ ਪਰਮ ਪਦ ਪਾਇਆ। ਜਿਨ੍ਹਾਂ ਨੇ ਗੁਰੂ ਦੀ ਸੇਵਾ ਮਨ ਕਰਕੇ ਕੀਤੀ ਹੈ ਨਾ, ਉਹਨਾਂ ਨੂੰ ਹੀ ਪਰਮ ਪਦਵੀਆਂ, ਜਿਹੜੀਆਂ ਉੱਚੀਆਂ ਪਦਵੀਆਂ, ਉਹ ਗੁਰੂ ਰਾਮਦਾਸ ਸਾਹਿਬ ਬਖਸ਼ਿਸ਼ ਕਰਦੇ ਹਨ।
ਹਰ ਜਪਿਆ ਸਾਸ ਗਿਰਾਸੇ,
ਫਿਰ ਉਹ ਪਦਵੀ ਲੈ ਕੇ ਹਰੀ ਦੇ ਨਾਮ ਨੂੰ ਭੁੱਲਦੇ ਨਹੀਂ। ਜਿਹੜੇ ਇੱਛੁਕ ਸਨ ਉਹ ਦਿਖਾਵਾ ਕਰ ਸਕਦੇ ਨੇ ਧਰਮ ਦੇ ਨਾਂ ਦਾ ਕਿ ਅਸੀਂ ਆਹ ਕਰਾਂਗੇ, ਪਰ ਜਦ ਪਦਵੀ ਮਿਲ ਜਾਂਦੀ ਤੇ ਭੁੱਲ ਜਾਣਿਆ ਆਪਣੇ ਵਾਅਦਿਆਂ ਤੋਂ। ਪਰ ਜਿਹੜੇ ਰੱਬ ਦੇ ਪਿਆਰੇ ਸੇਵਾ ਕਰਕੇ ਜਿਨ੍ਹਾਂ ਨੂੰ ਪਦਵੀਆਂ ਮਿਲੀਆਂ ਨਾ, ਹਰ ਜਪਿਆ ਸਾਸ ਗਿਰਾਸੇ, ਉਹ ਫਿਰ ਪਦਵੀ ਨੂੰ ਲੈ ਕੇ, ਪਰਮ ਪਦਵੀ ਨੂੰ ਪ੍ਰਾਪਤ ਕਰਕੇ ਸਵਾਸ ਸਵਾਸ ਪਰਮਾਤਮਾ ਦਾ ਨਾਮ ਹੀ ਜਪਦੇ ਹਨ। ਵੈਸੇ ਪਰਮ ਪਦਵੀ ਜਿਹੜੀ ਹੈ ਨਾ, ਉਹ ਕੇਵਲ ਮੋਕਸ਼ ਦੀ ਸਭ ਤੋਂ ਉੱਤਮ ਪਦਵੀ ਹੈ। ਜਿਸ ਪਦਵੀ ਨੂੰ ਪ੍ਰਾਪਤ ਕਰਕੇ ਬਹੁਰ ਹਮ ਕਾਹੇ ਆਵੇਂਗੇ, ਉਹ ਫਿਰ ਮੁੜ ਮੁੜ ਕੇ ਇਹਨਾਂ ਜੂਨਾਂ ਵਿੱਚ ਆ ਕੇ ਭੌਂਦੇ ਨਹੀਂ, ਭਟਕਦੇ ਨਹੀਂ ਹਨ, ਅਤੇ ਉਹ ਫਿਰ ਕੇਵਲ ਮੋਕਸ਼ ਨੂੰ ਪ੍ਰਾਪਤ ਕਰਦੇ ਨੇ। ਹਰ ਜਪਿਆ ਸਾਸ ਗਰਾਸੇ, ਸਾਹ ਆਉਂਦਿਆਂ ਸਾਹ ਜਾਂਦਿਆਂ ਨਾਮ ਨੂੰ ਉਹ ਭੁਲਾਉਂਦੇ ਨਹੀਂ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਆਪਾਂ ਤੇ ਥੋੜਾ ਸਮਾਂ ਜਪ ਲਈਏ ਨਾ, ਤੇ ਦੂਜਾ ਸੁਣਨ ਵਾਲਾ ਕਹਿੰਦਾ ਕਿ ਬਾਰ ਬਾਰ ਜਪਣ ਦਾ ਕੀ ਫਾਇਦਾ, ਕੀ ਲਾਭ? ਪਰ ਮਹਾਰਾਜ ਕਥਨ ਕਰਦੇ ਹਨ, ਹਰ ਜਪਿਆ ਸਾਸ ਗਰਾਸੇ, ਉਹ ਰੱਬ ਦੇ ਪਿਆਰੇ ਹਰ ਸਾਹ ਉਹ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ, ਨਾਮ ਨੂੰ ਧਿਆਉਂਦੇ ਹਨ। ਆਖਾਂ ਜੀਵਾਂ ਵਿਸਰੈ ਮਰ ਜਾਊ, ਉਹਨਾਂ ਦੀ ਐਸੀ ਹਾਲਤ ਹੁੰਦੀ ਹੈ, ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ, ਜੈਸੀ ਮਛਲੀ ਨੀਰ, ਜਿਉਂ ਅਧਕਉ ਤੋਂ ਸੁਖ ਘਣੋ, ਮਨ ਤਨ ਸ਼ਾਂਤ ਸਰੀਰ। ਕਦੇ ਮੱਛੀ ਨੇ ਕਿਹਾ ਮੈਨੂੰ ਪਾਣੀ ਚੋਂ ਬਾਹਰ ਕੱਢੋ, ਜਿਉਂ ਜਿਉਂ ਪਾਣੀ ਵੱਧਦਾ ਹੈ ਤਿਉਂ ਤਿਉਂ ਮੱਛੀ ਆਨੰਦ ਮਾਣਦੀ ਹੈ। ਇਸੇ ਤਰ੍ਹਾਂ ਰੱਬ ਦੇ ਪਿਆਰੇ ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਦੇ ਹਨ।
ਜਿਨ ਕਉ ਹਰ ਪ੍ਰਭ ਕਿਰਪਾ ਧਾਰੀ,
ਜਿਨ੍ਹਾਂ ਉੱਤੇ ਹਰੀ ਪ੍ਰਭੂ ਨੇ ਆਪਣੀ ਕਿਰਪਾ ਕੀਤੀ ਹੈ,
ਤੇ ਸਤਿਗੁਰ ਸੇਵਾ ਲਾਇਆ,
ਉਹਨਾਂ ਨੂੰ ਹੀ ਸਤਿਗੁਰਾਂ ਦੀ ਸੇਵਾ ਵਿੱਚ ਲਾ ਦਿੱਤਾ। ਸੇਵਾ ਵਿੱਚ ਲਾਇਆ ਹੀ ਉਹਨਾਂ ਨੂੰ ਹੈ ਜਿਨ੍ਹਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਬਹੁਤੀ ਕਿਰਪਾ ਹੈ, ਕਿਉਂਕਿ ਸੇਵਾ ਕਰਨ ਵਾਲੇ ਨੂੰ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਣੀ ਹੈ। ਗੁਰ ਸੇਵਾ ਕਿੰਗ ਨਾ ਲੱਭੇ ਤੇ ਫਿਰ ਕੋਈ ਦੁਨੀਆਂ ਦਾ ਐਸਾ ਪਦਾਰਥ ਹੈ ਹੀ ਨਹੀਂ ਜਿਹੜਾ ਪੂਰੇ ਗੁਰੂ ਦੇ ਦਰ ਤੇ ਸੇਵਾ ਕੀਤਿਆਂ ਨਹੀਂ ਮਿਲਦਾ। ਪੁੱਛੋ ਉਹਨਾਂ ਨੂੰ ਜਿਹੜੇ ਅੰਮ੍ਰਿਤ ਵੇਲੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੇਵਾ ਨਿਭਾ ਰਹੇ ਨੇ, ਕੋਈ ਇਸ਼ਨਾਨ ਸੇਵਾ ਦੀ ਸੇਵਾ ਕਰ ਰਿਹਾ, ਕੋਈ ਲੰਗਰ ਵਿੱਚ ਬਰਤਨ ਮਾਂਜ ਰਿਹਾ, ਕੋਈ ਸੰਗਤਾਂ ਦੇ ਜੋੜੇ ਝਾੜ ਰਿਹਾ, ਉਹਨਾਂ ਨੂੰ ਪੁੱਛ ਕੇ ਵੇਖੋ ਕਿ ਉਹਨਾਂ ਨੂੰ ਕਿੱਡੀਆਂ ਪਦਵੀਆਂ ਪ੍ਰਾਪਤ ਹੋਈਆਂ ਨੇ। ਮਹਾਰਾਜ ਬਖਸ਼ਿਸ਼ ਕਰਦੇ ਨੇ, ਸੇਵਾ ਮਿਲਦੀ ਹੀ ਉਹਨਾਂ ਨੂੰ ਹੈ ਜਿਨ੍ਹਾਂ ਉੱਤੇ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ।
ਹਰ ਸਤਿਗੁਰ ਮੇਲ,
ਇਸ ਲਈ ਇਹ ਹਰੀ ਵਾਹਿਗੁਰੂ ਸਾਨੂੰ ਸਤਿਗੁਰਾਂ ਦੇ ਨਾਲ ਮਿਲਾਓ, ਸਾਨੂੰ ਪੂਰੇ ਸਤਿਗੁਰਾਂ ਦੇ ਨਾਲ ਮੇਲ ਦਵੋ।
ਹਰ ਸਤਿਗੁਰ ਚਰਨ ਹਮ ਪਾਇਆ,
ਇਹ ਹਰੀ ਵਾਹਿਗੁਰੂ ਸਾਨੂੰ ਸਤਿਗੁਰਾਂ ਦੇ ਹੀ ਚਰਨ ਪਾਉਂਦੇ ਨੇ, ਸਤਿਗੁਰਾਂ ਦੇ ਹੀ ਚਰਨ ਚੰਗੇ ਲੱਗਦੇ ਨੇ, ਕਿਉਂਕਿ ਜੋ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਆਨੰਦ ਮਿਲਦਾ ਹੈ ਨਾ, ਉਹ ਹੋਰ ਕੰਮਾਂ ਦੇ ਵਿੱਚ ਆਨੰਦ ਜਿਹੜਾ ਉਹ ਨਹੀਂ ਮਿਲ ਰਿਹਾ। ਇਸ ਲਈ ਸਾਨੂੰ ਪੂਰਾ ਸਤਿਗੁਰੂ ਮਿਲਾ ਦਿਓ ਤੇ ਗੁਰ ਸਤਿਗੁਰਾਂ ਨੂੰ ਮਿਲਾ ਦਿਓ, ਕਿਉਂਕਿ ਸਤਿਗੁਰਾਂ ਦੇ ਚਰਨ ਸਾਨੂੰ ਭਾਉਂਦੇ ਨੇ, ਚਿੱਤ ਚਰਨ ਨਾਮ। ਉਹ ਫਿਰ ਦੁਕਾਨ ਤੇ ਬੈਠਿਆਂ ਕਿਰਤ ਕਰਦਿਆਂ ਤੁਰਦੇ ਫਿਰਦਿਆਂ ਵੀ ਨਾਮ ਰੂਪੀ ਚਰਨਾਂ ਤੋਂ ਦੂਰ ਨਹੀਂ ਹੁੰਦੇ, ਉਹਨਾਂ ਨੂੰ ਗੁਰੂ ਦੇ ਚਰਨ ਹੀ ਚੰਗੇ ਲੱਗਦੇ ਹਨ।
ਮੇਰਾ ਸਤਿਗੁਰ ਪਿਆਰਾ,
ਮੇਰਾ ਸਤਿਗੁਰੂ ਹੀ ਸਭ ਤੋਂ ਪਿਆਰਾ ਹੈ।
ਮੈਂ ਗੁਰ ਬਿਨ ਰਹਿਣ ਨਾ ਜਾਈ ਰਾਮ,
ਗੁਰੂ ਦੇ ਦਰਸ਼ਨਾਂ ਤੋਂ ਬਿਨਾਂ, ਰਾਮ ਰੂਪ ਸਤਿਗੁਰਾਂ ਦੇ ਦਰਸ਼ਨਾਂ ਤੋਂ ਬਿਨਾਂ ਮੇਰੇ ਤੋਂ ਹੁਣ ਰਿਹਾ ਹੀ ਨਹੀਂ ਜਾਂਦਾ। ਐਸੀ ਅਵਸਥਾ ਹੋਈ ਹੈ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ, ਮੈਨੂੰ ਸਤਿਗੁਰਾਂ ਦੇ ਦਰਸ਼ਨਾਂ ਤੋਂ ਬਿਨਾਂ, ਕਿਉਂਕਿ ਸਤਿਗੁਰੂ ਹੀ ਸਭ ਤੋਂ ਪਿਆਰੇ ਚੰਗੇ ਹਨ ਮੇਰੇ ਲਈ। ਉਹ ਸੱਜਣ ਸੱਚਾ ਪਾਤਸ਼ਾਹ ਹੋ, ਸਿਰਸਾਹਾਂ ਦਾ ਸਾਹ ਹੋ, ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵੇਸਾਹ ਹੋ। ਇਸ ਲਈ ਮੈਨੂੰ ਸਤਿਗੁਰਾਂ ਦੇ ਚਰਨ ਚੰਗੇ ਲੱਗਦੇ ਨੇ, ਮੈਨੂੰ ਸਤਿਗੁਰਾਂ ਦੇ ਦਰਸ਼ਨਾਂ ਤੋਂ ਬਿਨਾਂ ਹੁਣ ਰਿਹਾ ਨਹੀਂ ਜਾਂਦਾ।
ਹਰ ਨਾਮ ਦੇਵੈ,
ਐ ਵਾਹਿਗੁਰੂ ਕਿਰਪਾ ਕਰੋ, ਮੈਨੂੰ ਹਰੀ ਦਾ ਨਾਮ ਦੇਵੋ, ਐ ਸਤਿਗੁਰੂ ਮੈਨੂੰ ਹਰੀ ਦਾ ਨਾਮ ਦੇਵੋ।
ਮੇਰਾ ਅੰਤ ਸਖਾਈ ਰਾਮ,
ਕਿਉਂ ਸਤਿਗੁਰਾਂ ਦੇ ਨਾਲ ਮਿਲਾ ਦਿਓ, ਕਿਉਂਕਿ ਗੁਰੂ ਸਤਿਗੁਰੂ ਹੀ ਹਰੀ ਦਾ ਨਾਮ ਦੇਣ ਵਾਲੇ ਨੇ, ਗੁਰੂ ਸਤਿਗੁਰੂ ਹੀ ਹਰੀ ਦਾ ਨਾਮ ਦਿੰਦੇ ਨੇ, ਉਹ ਨਾਮ ਅੰਤ ਨੂੰ ਸਖਾਈ ਸਾਥੀ ਬਣਦਾ ਹੈ। ਰਮੇ ਹੋਏ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਤਾਂ ਅੰਤ ਨੂੰ ਸਾਥੀ ਹੈ।
ਹਰ ਹਰ ਨਾਮ ਮੇਰਾ ਅੰਤ ਸਖਾਈ,
ਹਰਿਆਂ ਭਰਿਆ ਕਰਨ ਵਾਲੇ ਹਰੀ ਦਾ ਨਾਮ ਹੀ ਮੇਰਾ ਅੰਤ ਦਾ ਸਾਥੀ ਹੈ।
ਗੁਰ ਸਤਿਗੁਰ ਨਾਮ ਦ੍ਰਿੜਾਇਆ,
ਇਸ ਲਈ ਗੁਰੂ ਸਤਿਗੁਰੂ ਨੇ ਮੈਨੂੰ ਹਰੀ ਦਾ ਨਾਮ ਦ੍ਰਿੜ ਕਰਵਾਇਆ ਹੈ। ਸਤਿਗੁਰਾਂ ਪਾਸੋਂ ਹੀ ਨਾਮ ਲਿਆ ਨਾ, ਜਿਹਦੇ ਉੱਤੇ ਗੁਰੂ ਨਾਨਕ ਸਾਹਿਬ ਬਹੁਤ ਤਰੁੱਠ ਦੇ, ਜਨਮ ਸਾਖੀ ਪੜ੍ਹੋ, ਉਹਨੂੰ ਗੁਰੂ ਨਾਨਕ ਸਾਹਿਬ ਇਹੋ ਬਚਨ ਕਹਿੰਦੇ, ਤੈਨੂੰ ਨਾਮ ਚੇਤੇ ਆਵੇ, ਤੈਨੂੰ ਕਰਤਾਰ ਚੇਤੇ ਆਵੇ, ਤੈਨੂੰ ਨਾਮ ਭੁੱਲੇ ਨਾ। ਗੁਰੂ ਸਤਿਗੁਰੂ ਨੇ ਕਿਰਪਾ ਕਰਕੇ ਨਾਮ ਦ੍ਰਿੜ ਕਰਵਾਇਆ, ਇਹੋ ਨਾਮ ਹੁਣ ਪੰਜ ਪਿਆਰੇ ਸਾਹਿਬਾਨ ਨਾਮ ਦ੍ਰਿੜ ਕਰਵਾਉਂਦੇ ਨੇ। ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਨਾਮ ਦ੍ਰਿੜ ਕਰਵਾਉਂਦੇ ਨੇ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਨਾਮ ਦ੍ਰਿੜ ਕਰਵਾਉਂਦੇ ਨੇ। ਗੁਰੂ ਸਤਿਗੁਰੂ ਨੇ ਹੀ ਸਾਨੂੰ ਨਾਮ ਦ੍ਰਿੜ ਕਰਵਾਇਆ ਹੈ, ਕਿਉਂਕਿ ਨਾਮ ਹੀ ਅੰਤਲਾ ਸਾਥੀ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਇਸ ਲਈ ਇਸ ਲੋਕ ਦੇ ਸਾਥੀ ਤੇ ਬਹੁਤ ਬਣਦੇ ਨੇ, ਪਰ ਲੋੜ ਪੈਣ ਦੇ ਉੱਤੇ ਤਾਂ ਕੋਈ ਸਾਥੀ ਦਿਸਦਾ ਨਹੀਂ। ਅੰਤ ਨੂੰ ਵੀ ਪਰਲੋਕ ਦੇ ਵਿੱਚ ਜੋ ਸਾਥ ਦੇਣ ਵਾਲਾ ਉਹ ਪਰਮਾਤਮਾ ਦਾ ਨਾਮ ਹੀ ਹੈ। ਗੁਰੂ ਸਤਿਗੁਰਾਂ ਨੇ ਉਹ ਨਾਮ ਸਾਨੂੰ ਦ੍ਰਿੜ ਕਰਵਾ ਦਿੱਤਾ ਹੈ।
ਜਿੱਥੇ ਪੁੱਤ ਕਲਤਰ ਕੋਈ ਬੇਲੀ ਨਾਹੀ,
ਜਿੱਥੇ ਪੁੱਤਰ ਕਲਤਰ ਨਾਮ ਹੈ ਇਸਤਰੀ ਦਾ, ਕੋਈ ਵੀ ਬੇਲੀ ਨਹੀਂ ਬਣਦਾ, ਕੋਈ ਵੀ ਸਾਥੀ ਨਹੀਂ ਦਿਸਦਾ।
ਤਿੱਥੇ ਹਰ ਹਰ ਨਾਮ ਛਡਾਇਆ,
ਉੱਥੇ ਹਰ ਹਰ ਨਾਮ ਹੀ ਜੀਵ ਨੂੰ ਛਡਾਉਂਦਾ ਹੈ। ਜਿਸ ਤਰ੍ਹਾਂ ਰਾਜੇ ਜਨਕ ਨੇ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀ ਉਹ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਉੱਥੇ ਕੋਈ ਪੁੱਤਰ ਕੋਈ ਇਸਤਰੀ ਸਾਥੀ ਨਾ ਦਿਸਿਆ, ਉੱਥੇ ਤਾਂ ਹਰ ਹਰ ਨਾਮ ਹੀ ਜਮਾ ਤੋਂ ਛਡਾਉਣ ਵਾਲਾ ਹੈ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹਉ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਈਓ ਦੂਤ।
ਧੰਨ ਧੰਨ ਸਤਿਗੁਰ ਪੁਰਖ ਨਿਰੰਜਨ,
ਸ਼ੁੱਧ ਸਰੂਪ ਪਰਮਾਤਮਾ ਦਾ ਪੂਰਨ ਸਤਿਗੁਰੂ ਸਰੂਪ ਜੋ ਹੈ ਉਹ ਧੰਤਾ ਦੇ ਯੋਗ ਹੈ।
ਜਿਤ ਮਿਲ ਹਰ ਨਾਮ ਧਿਆਈ,
ਜਿਨ੍ਹਾਂ ਸਤਿਗੁਰਾਂ ਨੂੰ ਮਿਲ ਕੇ ਹੀ ਨਾਮ ਧਿਆਇਆ ਜਾਂਦਾ ਹੈ, ਕਿਉਂਕਿ ਸਤਿਗੁਰੂ ਤੋਂ ਬਿਨਾਂ, ਗੁਰੂ ਦੀ ਸੰਗਤ ਵਿੱਚ ਆਏ ਤੋਂ ਬਿਨਾਂ ਤੇ ਨਾਮ ਚੇਤੇ ਹੀ ਨਹੀਂ ਆਉਂਦਾ। ਜਦੋਂ ਆਪਾਂ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਦੇ ਹਾਂ ਤੇ ਫਿਰ ਗੁਰੂ ਸਾਹਿਬ ਸਾਨੂੰ ਨਾਮ ਚੇਤੇ ਕਰਾਉਂਦੇ ਨੇ, ਭਾਈ ਠੀਕ ਹੈ ਤੂੰ ਕੰਮ ਕਾਰ ਕਰ, ਪਰਿਵਾਰ ਵਿੱਚ ਰਹਿ, ਗ੍ਰਿਸਤੀ ਹੈ ਕਿਰਤੀ ਹੈ, ਪਰ ਉਸ ਪਰਮਾਤਮਾ ਦੇ ਨਾਮ ਨੂੰ ਨਾ ਭੁਲਾ ਜਿਹਨੇ ਤੇਰਾ ਅੰਤ ਨੂੰ ਸਾਥੀ ਬਣਨਾ ਹੈ। ਗੁਰਾਂ ਸਤਿਗੁਰਾਂ ਦੀ ਸੰਗਤ ਵਿੱਚ ਆ ਕੇ ਹੀ ਨਾਮ ਚੇਤੇ ਆਉਂਦਾ ਹੈ।
ਮੇਰਾ ਸਤਿਗੁਰ, ਮੇਰਾ ਸਤਿਗੁਰ ਪਿਆਰਾ,
ਮੇਰਾ ਸਭ ਤੋਂ ਪਿਆਰਾ ਸਤਿਗੁਰੂ ਹੈ, ਮੇਰਾ ਪਿਆਰਾ ਸਤਿਗੁਰੂ ਹੈ।
ਮੈਂ ਗੁਰ ਬਿਨ ਰਹਿਣ ਨਾ ਜਾਈ,
ਮੇਰੇ ਤੋਂ ਹੁਣ ਗੁਰਾਂ ਦੇ ਦਰਸ਼ਨਾਂ ਤੋਂ ਬਿਨਾਂ ਰਿਹਾ ਨਹੀਂ ਜਾਂਦਾ।
ਜਿਨੀ ਦਰਸ਼ਨ, ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਰਾਮ,
ਜਿਨ੍ਹਾਂ ਨੇ ਪੂਰਨ ਸਤਿਗੁਰਾਂ ਦੇ ਦਰਸ਼ਨ ਕੀਤੇ ਹੀ ਨਹੀਂ, ਜਿਨ੍ਹਾਂ ਨੇ ਬਿਲਕੁਲ ਵੀ ਸਤਿਗੁਰਾਂ ਦੇ ਦਰਸ਼ਨ ਨਹੀਂ ਕੀਤੇ।
ਤਿੰਨ ਨੇਹ ਫਲ, ਤਿੰਨ ਨੇਹ ਫਲ ਜਨਮ ਸਭ ਬ੍ਰਿਥਾ ਗਵਾਇਆ ਰਾਮ,
ਉਹਨਾਂ ਨੇ ਇਹ ਜਨਮ ਨੇਹ ਫਲ ਜਿਹੜਾ ਕਿਸੇ ਵੀ ਫਲ ਦੇ ਨਾਲ ਨਹੀਂ, ਬਿਰਥਾ ਹੀ ਗਵਾ ਲਿਆ। ਜਿਹੜਾ ਜਨਮ ਕਿਸੇ ਵੀ ਅਰਥ ਨਹੀਂ ਹੈ, ਉਹਨਾਂ ਨੇ ਆਪਣਾ ਜਨਮ ਬਿਰਥਾ ਹੀ ਗਵਾ ਲਿਆ। ਸਾਹਿਬ ਦੇ ਬਚਨ ਪੜ੍ਹਦੇ ਹਾਂ ਨਾ ਕਿ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਇਹ ਜਨਮ ਬਿਰਥਾ ਹੀ ਹੈ। ਭੱਟ ਜੀ ਦੇ ਬਚਨ ਹਨ, ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਕਿਅਥ ਸੰਸਾਰ ਮੈਂ, ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਹੀ ਨਹੀਂ ਕੀਤੇ, ਗੁਰੂ ਸਤਿਗੁਰੂ ਦਾ ਦਿੱਤਾ ਮੰਤਰ ਆਪਣੀ ਰਸਨਾ ਨਾਲ ਜਪਿਆ ਹੀ ਨਹੀਂ, ਉਹਨਾਂ ਦਾ ਇਹ ਸੰਸਾਰ ਵਿੱਚ ਆਉਣਾ ਹੀ ਨਿਸਫਲ ਹੈ, ਕਿਸੇ ਅਰਥ ਨਹੀਂ ਹੈ। ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਜਿਨ੍ਹਾਂ ਨੇ ਸਤਿਗੁਰਾਂ ਦੇ ਦਰਸ਼ਨ ਨਹੀਂ ਕੀਤੇ, ਉਹਨਾਂ ਨੇ ਜਨਮ ਬਿਰਥਾ ਗਵਾ ਲਿਆ।
ਨੇਹ ਫਲ ਜਨਮ ਤਿੰਨ ਬ੍ਰਿਥਾ ਗਵਾਇਆ,
ਉਹਨਾਂ ਨੇ ਇਹ ਨਿਹਫਲ ਜਨਮ ਜਿਹੜਾ ਕਿਸੇ ਫਲ ਸਹਿਤ ਨਹੀਂ ਹੈ, ਬਿਰਥਾ ਹੀ ਗਵਾ ਲਿਆ।
ਇਹ ਸਾਕਤ ਮੂਏ ਮਰ ਚੂਰੇ,
ਉਹ ਸਾਕਤ ਬੰਦੇ ਮੌਤ ਦੇ ਮਾਰੇ ਹੋਏ ਮਰੇ ਹਨ ਤੇ ਮਰ ਕੇ ਫੇਰ ਝੂਰਦੇ ਨੇ, ਜਾਂ ਜਿਉਂਦਿਆਂ ਹੀ ਉਹ ਮਰੇ ਹੋਏ ਹਨ ਤੇ ਜਿਉਂਦਿਆਂ ਹੀ ਮੌਤ ਦੇ ਵਿੱਚ ਜਕੜੇ ਹੋਏ ਝੂਰਦੇ ਹਨ। ਨਿਤਾ ਪ੍ਰਤੀ
ਘਰ ਹੁੰਦਾ ਰਤਨ ਪਦਾਰਥ ਭੂਖੇ,
ਇਹਦੇ ਘਰ ਵਿੱਚ ਜਿਹੜਾ ਪਰਮਾਤਮਾ ਦਾ ਰਤਨਾ ਮਾਣਕਾਂ ਦੀ ਨਿਆਈ ਨਾਮ ਪਦਾਰਥ ਹੁੰਦਿਆਂ ਹੋਇਆਂ ਉਹ ਭੁੱਖੇ ਹਨ। ਸਭ ਕੁਝ ਪਰਮਾਤਮਾ ਨੇ ਦਿੱਤਾ ਹੋਇਆ ਪਰ ਫਿਰ ਵੀ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਕੁਝ ਹੈ ਹੀ ਨਹੀਂ। ਇੰਨਾ ਸੋਹਣਾ ਮਨੁੱਖਾ ਜਨਮ ਪਰਮਾਤਮਾ ਨੇ ਦਿੱਤਾ, ਏਕ ਪੀਨਾ ਦੇ ਦਸ ਪੀ ਹਿਰ ਲਏ ਤਉ ਮੂੜਾ ਕਹੋ ਕਹਾਂ ਕਰੇ। ਫਿਰ ਇਹ ਮਨੁੱਖਾ ਜਨਮ ਪਰਮਾਤਮਾ ਨੇ ਦੇ ਕੇ ਨਾ ਸਾਰਿਆਂ ਦੇ ਹਿਰਦੇ ਘਰ ਵਿੱਚ ਨਾਮ ਰਤਨ ਲੈ ਗੁੱਝਾ ਰੱਖਿਆ। ਪਰਮਾਤਮਾ ਦਾ ਨਾਮ ਪਦਾਰਥ ਜੋ ਸਾਰੇ ਪਦਾਰਥਾਂ ਨੂੰ ਦੇਣ ਵਾਲਾ ਹੈ, ਚਾਰ ਪਦਾਰਥ ਜੇ ਕੋ ਮੰਗ ਹੈ, ਸਾਰੇ ਪਦਾਰਥਾਂ ਨੂੰ ਨਾਮ ਅਤੇ ਸੇਵਾ ਕੀਤਿਆਂ ਪ੍ਰਾਪਤ ਹੋ ਜਾਂਦੇ ਨੇ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਪਰ ਇਹ ਪਦਾਰਥ ਕਿਹਨਾਂ ਦੇ ਹੱਥ ਲੱਗਦੇ ਨੇ? ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਕਰ ਹੁੰਦਾ ਰਤਨ ਪਦਾਰਥ ਭੁੱਖੇ। ਰਤਨਾਂ ਦੀ ਤਰ੍ਹਾਂ ਕੀਮਤੀ ਪਰਮਾਤਮਾ ਦਾ ਨਾਮ ਪਦਾਰਥ ਹਿਰਦੇ ਵਿੱਚ ਹੈ, ਪਰ ਫਿਰ ਵੀ ਉਹ ਭੁੱਖੇ ਰੱਜਦੇ ਨਹੀਂ।
ਭਾਗਹੀਣ ਹਰ ਦੂਰੇ,
ਭਾਗਾਂ ਤੋਂ ਹੀਣੇ ਹਰੀ ਪਰਮਾਤਮਾ ਤੋਂ ਦੂਰ ਰਹਿੰਦੇ ਹਨ।
ਹਰ ਹਰ ਤਿੰਨ ਕਾ ਦਰਸ ਨਾ ਕਰੀ ਹੋ,
ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲੇ ਹਰੀ ਪਰਮਾਤਮਾ ਵਾਹਿਗੁਰੂ ਜੀ, ਸਾਨੂੰ ਉਹਨਾਂ ਦੇ ਦਰਸ਼ਨ ਹੀ ਨਾ ਕਰਾਓ, ਸਾਨੂੰ ਉਹਨਾਂ ਦੇ ਮੱਥੇ ਹੀ ਨਾ ਲਾਓ।
ਜਿਨੀ ਹਰ ਹਰ ਨਾਮ ਨਾ ਧਿਆਇਆ,
ਜਿਨ੍ਹਾਂ ਨੇ ਹਰੀ ਵਾਹਿਗੁਰੂ ਦੇ ਹਰਿਆਂ ਭਰਿਆਂ ਕਰਨ ਵਾਲੇ ਹਰੀ ਵਾਹਿਗੁਰੂ ਦੇ ਨਾਮ ਨੂੰ ਕਦੇ ਧਿਆ ਕੇ ਹੀ ਨਹੀਂ ਦੇਖਿਆ, ਕਦੇ ਜਪਿਆ ਹੀ ਨਹੀਂ। ਵਾਹਿਗੁਰੂ 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 ਵਾਹਿਗੁਰੂ, ਜਿਨ੍ਹਾਂ ਨੇ ਤੁਹਾਡੇ ਨਾਮ ਨੂੰ ਜਪਿਆ ਹੀ ਨਹੀਂ। ਅਰਦਾਸ ਵਿੱਚ ਤਾਂ ਆਪਾਂ ਰੋਜ਼ ਇਹੋ ਦਾਤ ਮੰਗਦੇ ਹਾਂ ਨਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਪਰ ਜਿਨ੍ਹਾਂ ਨੇ ਤੁਹਾਡਾ ਨਾਮ ਹੀ ਨਹੀਂ ਜਪਿਆ ਉਹਨਾਂ ਨੂੰ ਸਾਡੇ ਮੱਥੇ ਹੀ ਨਾ ਲਾਓ, ਉਹਨਾਂ ਦੇ ਮਲਾਪ ਵਿੱਚ ਹੀ ਨਾ ਲਜਾਓ।
ਜਿਨੀ ਦਰਸਨ ਜਿਨੀ ਦਰਸਨ ਸਤਿਗੁਰ ਪੁਰਖ ਨਾ ਪਾਇਆ,
ਜਿਨ੍ਹਾਂ ਨੇ ਦਰਸ਼ਨ ਕੀਤੇ ਹੀ ਨਹੀਂ ਪੂਰਨ ਸਤਿਗੁਰਾਂ ਦੇ, ਜਿਨ੍ਹਾਂ ਨੇ ਕਦੇ ਆ ਕੇ ਸੰਗਤ ਵਿੱਚ ਬੈਠ ਕੇ ਗੁਰੂ ਦੇ ਦਰਸ਼ਨ ਕੀਤੇ ਹੀ ਨਹੀਂ, ਉਹਨਾਂ ਨੇ ਆਪਣਾ ਜਨਮ ਬਿਰਥਾ ਗਵਾ ਲਿਆ।
ਹਮ ਚਾਤ੍ਰਿਕ ਦੀਨ,
ਅਸੀਂ ਬਬੀਹੇ ਦੀ ਤਰ੍ਹਾਂ ਹਾਂ, ਅਸੀਂ ਚਾਤ੍ਰਿਕ ਬਬੀਹੇ ਦੀ ਤਰ੍ਹਾਂ ਦੀਨ। ਦੀਨ ਦਾ ਭਾਵ ਹੈ ਗਰੀਬ, ਕਿਉਂਕਿ ਜਿੰਨਾ ਚਿਰ ਬਬੀਹੇ ਨੂੰ ਸਵਾਂਤੀ ਬੂੰਦ ਨਾ ਮਿਲੇ ਉਹਨਾਂ ਚਿਰ ਉਹ ਦੀਨ ਹੀ ਰਹਿੰਦਾ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਚਾਤ੍ਰਿਕ ਮੇਹ ਸਾਰ ਭਾਰ ਥਲ ਹਰੀ ਆਵਲੇ, ਇੱਕ ਬੂੰਦ ਨਾ ਪਵਈ ਕੇਹ। ਮਹਾਰਾਜ ਕਥਨ ਕਰਦੇ ਨੇ ਇਸ ਤਰ੍ਹਾਂ ਪਰਮਾਤਮਾ ਦੇ ਨਾਲ ਪ੍ਰੀਤੀ ਕਰ ਜਿਸ ਤਰ੍ਹਾਂ ਬਬੀਹਾ ਸਵਾਂਤੀ ਬੂੰਦ ਨਾਲ ਕਰਦਾ ਹੈ, ਤੇ ਬਬੀਹੇ ਦੇ ਸਾਹਮਣੇ ਭਾਵੇਂ ਸਰੋਵਰ ਭਰੇ ਪਏ ਹੋਣ ਪਾਣੀ ਦੇ, ਲਬਾਲਬ ਭਰੇ ਹੋਣ ਪਾਣੀ ਦੇ, ਪਰ ਉਹਦੇ ਲਈ ਉਹ ਪਾਣੀ ਕਿਸੇ ਅਰਥ ਨਹੀਂ ਸਵਾਂਤੀ ਬੂੰਦ ਤੋਂ ਬਿਨਾਂ। ਇਸ ਲਈ ਅਸੀਂ ਚਾਤ੍ਰਿਕ ਬਬੀਹੇ ਦੀ ਤਰ੍ਹਾਂ ਬਹੁਤ ਦੀਨ ਹਾਂ, ਕਿਉਂਕਿ ਨਾਮ ਰੂਪ ਸਵਾਂਤੀ ਬੂੰਦ ਸਾਡੇ ਕੋਲ ਨਹੀਂ ਹੈ, ਇਸ ਲਈ ਅਸੀਂ ਗਰੀਬ ਹਾਂ।
ਹਰ ਪਾਸ ਬੇਨੰਤੀ ਰਾਮ,
ਰਮੇ ਹੋਏ ਪਰਮੇਸ਼ਰ ਦਾ ਰੂਪ ਸਤਿਗੁਰੂ ਜੀ, ਅਸੀਂ ਤੁਹਾਡੇ ਪਾਸੋਂ ਹਰੀ ਪਰਮਾਤਮਾ ਦਾ ਨਾਮ ਸਵਾਂਤੀ ਬੂੰਦ ਮੰਗਦੇ ਹਾਂ।
ਗੁਰਮੇਲ ਮੇਰਾ ਪਿਆਰਾ,
ਗੁਰੂ ਜੀ ਸਾਨੂੰ ਮਿਲ ਪਾਓ, ਗੁਰਮੇਲ ਮੇਰਾ ਪਿਆਰਾ, ਤੇ ਸਾਨੂੰ ਉਸ ਪਿਆਰੇ ਦੇ ਨਾਲ ਮਿਲਾ ਦੋ।
ਹਮ ਸਤਿਗੁਰ ਕਰਹਿ ਭਗਤੀ ਰਾਮ,
ਐ ਰਮੇ ਹੋਏ ਰਾਮ ਪਰਮੇਸ਼ਰ ਦੀ ਸਤਿਗੁਰੂ ਜੀ ਅਸੀਂ ਫਿਰ ਭਗਤੀ ਕਰ ਸਕੀਏ, ਪਹਿਲਾਂ ਸਾਨੂੰ ਤੁਸੀਂ ਮਿਲੋ ਤੇ ਫਿਰ ਕਿਰਪਾ ਕਰਕੇ ਸਾਨੂੰ ਪਰਮਾਤਮਾ ਦੀ ਭਗਤੀ ਕਰਨ ਦੀ ਸਾਨੂੰ ਜਾਚ ਦੱਸੋ, ਕਿਉਂਕਿ ਤੁਹਾਡੀ ਸੰਗਤ ਵਿੱਚ ਹੀ ਆ ਕੇ ਪਤਾ ਲੱਗਾ ਬਿਨ ਭਗਤੀ ਤਨ ਹੋਸੀ ਸ਼ਾਰ, ਤੁਹਾਡੀ ਭਗਤੀ ਤੋਂ ਬਿਨਾਂ ਤੇ ਸਾਡਾ ਤਨ ਖੇ ਹੀ ਹੈ ਨਾ। ਇਸ ਕਰਕੇ ਭਗਤੀ ਨਾਲ ਹੀ ਗੁਰ ਸਤਿਗੁਰ ਮੇਲ ਮੇਰਾ ਪਿਆਰਾ, ਤੁਸੀਂ ਭਗਤੀ ਕਰਨ ਵਾਲੇ ਨੂੰ ਹੀ ਪਰਮਾਤਮਾ ਪਿਆਰੇ ਪਰਮਾਤਮਾ ਨਾਲ ਮਿਲਾਉਂਦੇ ਹੋ, ਕਿਰਪਾ ਕਰਕੇ ਸਾਨੂੰ ਮਿਲ ਪਵੋ।
ਹਰ ਹਰ ਸਤਿਗੁਰ ਕਰਹਿ ਭਗਤੀ,
ਫਿਰ ਹਰੀ ਪਰਮਾਤਮਾ ਜੋ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਹੈ, ਸਤਿਗੁਰਾਂ ਦੀ ਸੰਗਤ ਵਿੱਚ ਆ ਕਰਕੇ ਉਹਦੀ ਭਗਤੀ ਕਰੀਦੀ ਹੈ।
ਜਾ ਹਰ ਪ੍ਰਭ ਕਿਰਪਾ ਤਾਰੇ,
ਜਾਂ ਜਦ ਹਰੀ ਪਰਮਾਤਮਾ ਆਪਣੀ ਕਿਰਪਾ ਕਰਦੇ ਨੇ ਉਦੋਂ ਸਤਿਗੁਰਾਂ ਦੀ ਸੰਗਤ ਮਿਲਦੀ ਹੈ, ਤੇ ਸਤਿਗੁਰਾਂ ਦੀ ਸੰਗਤ ਵਿੱਚ ਆ ਕੇ ਹੀ ਭਗਤੀ ਕਰਨ ਦੀ ਜਾਚ ਸਿੱਖੀ ਦੀ ਹੈ।
ਮੈਂ ਗੁਰ ਬਿਨ ਅਵਰ ਨਾ ਕੋਈ ਬੇਲੀ,
ਮੇਰਾ ਗੁਰੂ ਤੋਂ ਬਿਨਾਂ ਹੋਰ ਕੋਈ ਬੇਲੀ ਹੈ ਹੀ ਨਹੀਂ। ਬੇਲੀ ਤੋਂ ਭਾਵ ਮਿੱਤਰ ਸਖਾ, ਕੋਈ ਮੇਰਾ ਗੁਰੂ ਤੋਂ ਬਿਨਾਂ ਜਿਹੜਾ ਅਸਲੀ ਸਾਥੀ ਹੈ ਨਾ ਪਰਲੋਕ ਦਾ, ਹੋਰ ਕੋਈ ਨਹੀਂ ਹੈ।
ਗੁਰ ਸਤਿਗੁਰ ਪ੍ਰਾਣ ਹਮਾਰੇ,
ਜਿਹੜੀ ਵਸਤੂ ਸਭ ਤੋਂ ਵੱਧ ਪਿਆਰੀ ਹੋਵੇ ਨਾ, ਬੰਦਾ ਕਹਿੰਦਾ ਇਹ ਤਾਂ ਮੈਨੂੰ ਪ੍ਰਾਣਾ ਤੋਂ ਪਿਆਰੀ ਹੈ, ਜੇ ਮੇਰੇ ਕੋਲੋਂ ਚਲੀ ਗਈ ਮੇਰੇ ਤਾਂ ਪ੍ਰਾਣ ਹੀ ਨਿਕਲ ਜਾਣੇ ਨੇ। ਹੁਣ ਸਭ ਤੋਂ ਪਿਆਰੇ ਤਾਂ ਸਾਡੇ ਸਤਿਗੁਰੂ ਹਨ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹੁਣ ਦਰਗਾਹ ਵਿੱਚ ਪਰਮਾਤਮਾ ਨਾਲ ਮਿਲਾਉਣ ਵਾਲਾ ਵਿਚੋਲਾ ਤੇ ਸਤਿਗੁਰੂ ਹੀ ਹੈ, ਇਸ ਲਈ ਸਤਿਗੁਰੂ ਹੀ ਸਾਡੇ ਪ੍ਰਾਣ ਹਨ।
ਕਹੋ ਨਾਨਕ ਗੁਰ ਨਾਮ ਦ੍ਰਿੜਾਇਆ,
ਸਤਿਗੁਰੂ ਕਥਨ ਕਰਦੇ ਨੇ ਪੂਰੇ ਸਤਿਗੁਰਾਂ ਨੇ ਹੀ ਨਾਮ ਦ੍ਰਿੜ ਕਰਵਾਇਆ ਹੈ।
ਹਰ ਹਰ ਨਾਮ ਹਰ ਸਤੀ,
ਹਰੀ ਜੋ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਹੈ ਨਾ, ਜਾਂ ਨਾਮਾਂ ਵਿੱਚੋਂ ਸਤਿਪੁਰਖ ਹਰੀ ਪਰਮਾਤਮਾ ਦਾ ਨਾਮ ਹੀ ਜਿਹੜਾ ਸਭ ਤੋਂ ਸ਼੍ਰੇਸ਼ਟ ਹੈ।
ਹਮ ਚਾਤ੍ਰਿਕ ਦੀਨ ਹਰ ਪਾਸ ਬੇਨੰਤੀ,
ਅਸੀਂ ਬਬੀਹੇ ਦੀ ਤਰ੍ਹਾਂ ਹਾਂ, ਇਹ ਬਬੀਹੇ ਦੀ ਤਰ੍ਹਾਂ ਸਵਾਨਤੀ ਬੂੰਦ ਨਾਮ ਰੂਪੀ ਸਵਾਨਤੀ ਬੂੰਦ ਤੋਂ ਸੱਖਣੇ ਹਾਂ। ਇਹ ਹਰੀ ਵਾਹਿਗੁਰੂ, ਅਸੀਂ ਤੁਹਾਡੇ ਚਰਨਾਂ ਵਿੱਚ ਇਹੋ ਬੇਨਤੀ ਕਰਦੇ ਹਾਂ, ਸਤਿਗੁਰੂ ਕਿਰਪਾ ਕਰੋ ਸਾਨੂੰ ਹਰੀ ਦਾ ਨਾਮ, ਪਰਮਾਤਮਾ ਦਾ ਨਾਮ ਰੂਪ ਜੋ ਸਵਾਨਤੀ ਬੂੰਦ ਹੈ ਨਾ, ਕਿਰਪਾ ਕਰਕੇ ਬਖਸ਼ ਦਿਉ। ਇਹ ਪਾਵਨ ਮੁਖਵਾਕ ਧੰਨ ਸੋਢੀ ਸੁਲਤਾਨ ਪਿਤਾ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਚਾਰ ਪਦੇ ਹਨ, ਸੋ ਸਤਿਗੁਰਾਂ ਨੇ ਪੂਰੇ ਸਤਿਗੁਰੂ ਦੀ ਸੰਗਤ ਦੀ ਗੱਲ ਕੀਤੀ ਹੈ ਕਿ ਸਾਨੂੰ ਸਤਿਗੁਰਾਂ ਦੀ ਸੰਗਤ ਮੇਲ ਦਿਉ। ਸਤਿਗੁਰਾਂ ਦੀ ਸੰਗਤ ਵਿੱਚ ਜਾ ਕੇ ਹੀ ਨਾਮ ਦ੍ਰਿੜ ਹੁੰਦਾ ਹੈ ਅਤੇ ਨਾਮ ਜਪ ਕੇ ਹੀ ਜੀਵਨ ਸਫਲਾ ਹੁੰਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਅਸੀਂ ਬਬੀਹੇ ਦੀ ਤਰ੍ਹਾਂ ਹਾਂ। ਜਿਸ ਤਰ੍ਹਾਂ ਸਵਾਨਤੀ ਬੂੰਦ ਤੋਂ ਬਿਨਾਂ ਉਸ ਦਾ ਜਨਮ ਵਿਅਰਥ ਹੈ, ਇਸੇ ਤਰ੍ਹਾਂ ਤੁਹਾਡੇ ਨਾਮ ਤੋਂ ਬਿਨਾਂ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਸਾਡਾ ਜਨਮ ਕਿਸੇ ਅਰਥ ਨਹੀਂ ਹੈ। ਇਸ ਲਈ ਦੀਨ ਬਣ ਕੇ ਅਸੀਂ ਸਤਿਗੁਰੂ ਦੇ ਪਾਸ ਇਹੋ ਬੇਨਤੀ ਕਰਦੇ ਹਾਂ, ਮਹਾਰਾਜ ਕਿਰਪਾ ਕਰੋ ਸਾਨੂੰ ਨਾਮ ਦੀ ਦਾਤ ਝੋਲੀ ਵਿੱਚ ਪਾਓ। ਨਾਮ ਜਪ ਕੇ ਹੀ ਇਹ ਜੀਵਨ ਸਫਲਾ ਹੋ ਸਕੇ, ਪਰਮਾਤਮਾ ਦੀ ਪ੍ਰਾਪਤੀ ਵਾਲੇ ਹੋ ਸਕੀਏ। ਆਓ ਗੁਰਸੰਗਤ ਜੀ, ਅੱਜ ਪੋਹ ਮਹੀਨੇ ਦੀ ਸੰਗਰਾਂਦ ਹੈ ਅਤੇ ਜੋ ਉਪਦੇਸ਼ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ 12 ਮਹਾਮਾਝ ਰਾਗ ਦੇ ਅੰਦਰ ਬਖਸ਼ਿਸ਼ ਕੀਤਾ ਹੈ, ਸਰਵਣ ਕਰਕੇ ਲਾਹੇ ਲਈਏ ਜੀ।
ਭੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੋ।
ਪੋਹ ਦਾ ਮਹੀਨਾ ਸਰਦ ਰੁੱਤ ਦਾ ਮਹੀਨਾ ਹੈ। ਜਿਸ ਪੋਹ ਦੇ ਮਹੀਨੇ ਦੇ ਅੰਦਰ ਪਾਲਾ ਕੱਕਰ ਬਹੁਤ ਜ਼ੋਰ ਨਾਲ ਪੈਂਦਾ ਹੈ, ਜਿਸ ਪਾਲੇ ਦੇ ਪੈਣ ਦੇ ਨਾਲ ਬਨਸਪਤੀ ਜਿਹੜੀ ਹੈ ਉਹ ਸੁੱਕਦੀ ਹੈ। ਆਪਾਂ ਦੇਖਦੇ ਹਾਂ ਰੁੱਖਾਂ ਦੇ ਪੱਤੇ ਜਿਹੜੇ ਨੇ ਉਹ ਠੰਡ ਪੈਣ ਦੇ ਨਾਲ, ਬਹੁਤਾ ਪਾਲਾ ਕੱਕਰ ਪੈਣ ਦੇ ਨਾਲ ਸੁੱਕ ਜਾਂਦੇ ਨੇ। ਇਸੇ ਤਰ੍ਹਾਂ ਜੈਸੀ ਰੁੱਤ ਹੋਵੇ ਨਾ, ਤੈਸਾ ਹੀ ਮਨੁੱਖ ਦੇ ਜੀਵਨ ਦੇ ਉੱਤੇ ਅਸਰ ਪੈਂਦਾ ਹੈ। ਜੇ ਰੁੱਤ ਚੰਗੀ ਹੋਵੇ ਤਾਂ ਮਨੁੱਖ ਦਾ ਜਿਹੜਾ ਸੁਭਾਅ ਹੈ ਉਹ ਵੀ ਖਿੜਿਆ ਰਹਿੰਦਾ ਹੈ, ਅਤੇ ਜੇ ਰੁੱਤ ਹੀ ਬਹੁਤ ਜ਼ਿਆਦਾ ਤਪਣ ਵਾਲੀ ਹੋਵੇ ਤਾਂ ਫਿਰ ਬੰਦੇ ਦਾ ਅੰਦਰ ਵੀ ਤਪਦਾ ਹੈ। ਬਹੁਤੀ ਪਾਲੇ ਵਾਲੀ ਕੱਕਰ ਵਾਲੀ ਰੁੱਤ ਹੋਵੇ ਨਾ ਅਤੇ ਉਹ ਸਰੀਰ ਨੂੰ ਕਮਾਉਂਦੀ ਹੈ, ਅਤੇ ਜਿਸ ਕਰਕੇ ਮਨੁੱਖ ਦੀ ਬਿਰਤੀ ਵੀ ਜਿਹੜੀ ਹੈ ਉਹ ਉਸ ਤਰ੍ਹਾਂ ਦੀ ਬਣਦੀ ਹੈ। ਪਰ ਜਿਹੜੇ ਨਾਮ ਜਪਣ ਵਾਲੇ ਨੇ ਨਾ, ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ, ਕੰਠ ਮਿਲਿਆ ਹਰ ਨਾਹ, ਜਿਨ੍ਹਾਂ ਨੂੰ ਨਾਹ ਨਾਮ ਪਰਮਾਤਮਾ ਦਾ ਹੈ, ਪਤੀ ਪਰਮਾਤਮਾ ਜਿਨ੍ਹਾਂ ਦੇ ਕੰਠ ਗਲੇ ਨੂੰ, ਜਿਨ੍ਹਾਂ ਜੀਵ ਰੂਪ ਇਸਤਰੀਆਂ ਨੂੰ ਪਰਮਾਤਮਾ ਨੇ ਆਪਣੇ ਗਲੇ ਦੇ ਨਾਲ ਲਾਇਆ ਹੈ, ਜਾਂ ਜਿਨ੍ਹਾਂ ਦੇ ਕੰਠ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਮਿਲਿਆ ਹੈ, ਭੋਖ ਤੁਖਾਰ ਨਾ ਵਿਆਪਈ, ਉਹਨਾਂ ਉੱਤੇ ਪੋਹ ਦੇ ਮਹੀਨੇ ਦਾ ਜਿਹੜਾ ਪਾਲਾ ਹੈ, ਕੱਕਰ ਹੈ, ਉਹਨਾਂ ਨੂੰ ਨਹੀਂ ਵਿਆਪਦਾ। ਯਾਨੀ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਜਪ ਜਾਂਦਾ ਹੈ, ਨਾਮ ਵੱਸਦਾ ਹੈ ਨਾ, ਜਿਹੜੇ ਨਾਮ ਜਪਦੇ ਨੇ ਨਾ ਤੇ ਉੱਤੇ ਉਹਨਾਂ ਦੇ ਉੱਤੇ ਕੋਈ ਗਰਮੀ ਦੀ ਰੁੱਤ ਅਸਰ ਕਰਦੀ ਹੈ, ਨਾ ਉਹਨਾਂ ਨੂੰ ਅੱਗ ਤਪਾ ਸਕਦੀ ਹੈ, ਅਤੇ ਨਾ ਉਹਨਾਂ ਨੂੰ ਬਰਫ਼, ਕੱਕਰ, ਪਾਲਾ ਜਿਹੜਾ ਹੈ ਉਹਨਾਂ ਨੂੰ ਡੁਲਾ ਸਕਦਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਲਾਹੌਰ ਦੀ ਧਰਤੀ ਤੱਤੀ ਤਵੀ 'ਤੇ ਬੈਠੇ ਨੇ। ਸਤਿਗੁਰੂ ਜੀ ਦੇ 3 ਤਰ੍ਹਾਂ ਦੇ ਤਸੀਹੇ ਦਿੱਤੇ ਗਏ, ਤਪਦੀ ਹੋਈ ਤਵੀ, ਗਰਮ ਰੇਤਾ, ਉਬਲਦਾ ਹੋਇਆ ਪਾਣੀ। ਜਦੋਂ ਸਤਿਗੁਰਾਂ ਨੂੰ ਤਵੀ ਦੇ ਉੱਤੇ ਬਿਠਾਇਆ, ਤੱਤੀ ਰੇਤ ਸਤਿਗੁਰਾਂ ਦੇ ਸੀਸ ਦੇ ਉੱਤੇ ਪਾਈ ਹੈ ਨਾ, ਇਹ ਸਾਰਾ ਹਾਲ ਜਦੋਂ ਸਾਈਂ ਮੀਆਂ ਮੀਰ ਨੇ ਦੇਖਿਆ, ਅਤੇ ਪ੍ਰਿੰਸੀਪਲ ਗੰਗਾ ਸਿੰਘ ਦੇ ਬੋਲ ਹਨ, ਚਾਰੋਂ ਤਰਫੋਂ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈਂ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋਪਿਆ ਚੀਕ ਤੇ ਤਾਹੀ ਮਾਰਦਾ, ਸੁਣ ਸਤਿਗੁਰ ਕਹਿਆ ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਿਹਾ ਹਮ ਸ਼ਾਂਤ ਹੈ ਹਰੀ ਨਾਮ ਸੇ। ਕੀ ਉਹਨਾਂ ਦੇ ਉੱਤੇ ਅੱਗ ਅਸਰ ਕਰ ਸਕਦੀ ਹੈ? ਕੱਲ ਤਾਤੀ ਠੰਡ ਆ ਹਰ ਨਾਉ, ਪਰਮਾਤਮਾ ਦਾ ਨਾਮ ਹੀ ਉਹਨਾਂ ਨੂੰ ਠੰਡ ਦਿੰਦਾ ਹੈ। ਅਤੇ ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਆਪਾਂ ਪੜ੍ਹੀਏ ਨਾ, ਕਿਉਂਕਿ ਉਹ ਹੇਮਕੁੰਟ ਦੀ ਧਰਤੀ ਜਿਹਦਾ ਜ਼ਿਕਰ ਸਤਿਗੁਰੂ ਜੀ ਨੇ ਆਪਣੀ ਕਲਮ ਦੁਆਰਾ ਬਚਿੱਤਰ ਨਾਟਕ ਦੇ ਅੰਦਰ ਕੀਤਾ ਹੈ। ਸੋ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਆਪਣੀ ਜੀਵਨ ਕਥਾ ਆਪ ਲਿਖੀ ਹੈ, ਅਤੇ ਉਹ ਜਿੱਥੇ ਬਰਫ਼ ਦੀਆਂ 7 ਚੋਟੀਆਂ, 9 ਮਹੀਨੇ ਜਿੱਥੇ ਬਰਫ਼ ਪੈਂਦੀ ਹੈ ਅਤੇ 3 ਮਹੀਨੇ ਉਹ ਬਰਫ਼ ਪਿਘਲਦੀ ਹੈ, ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਹਨਾਂ ਨੂੰ ਪਤਾ ਹੈ ਸੱਤ ਚੋਟੀਆਂ ਬਰਫ਼ ਦੀਆਂ ਤੇ ਵਿੱਚ ਉਹ ਸਰੋਵਰ ਵਾਲਾ ਸਥਾਨ ਜਿੱਥੇ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਸਤਿਗੁਰਾਂ ਨੇ ਤਪ ਕੀਤਾ ਤੇ ਉਹਦਾ ਜ਼ਿਕਰ ਮਹਾਰਾਜ ਆਪ ਕਰਦੇ ਨੇ। ਹੇਮਕੁੰਟ ਪਰਬਤ ਹੈ ਜਹਾਂ ਸਪਤ ਸਰਿੰਗ ਸੋਭਤ ਹੈ ਤਹਾਂ, ਸਪਤ ਸਰਿੰਗ ਤਹਿ ਨਾਮ ਕਹਾਵਾਂ, ਪੰਡ ਰਾਜ ਜਹਿ ਜੋਗ ਕਮਾਵਾਂ, ਤਹਿ ਹਮ ਅਦਕ ਤਪੱਸਿਆ ਸਾਧੀ। ਉੱਥੇ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਆਪ ਜੀ ਨੇ ਤਪ ਕੀਤਾ, ਭਗਤੀ ਕੀਤੀ, ਜਿੱਥੇ ਹੋਰ ਵੀ ਤਪੱਸਵੀ ਸਨ। ਅੰਮ੍ਰਿਤ ਰਸ ਪੋਥੀ ਦੇ ਵਿੱਚ ਜ਼ਿਕਰ ਆਉਂਦਾ ਹੈ, ਗਿਆਨੀ ਸੁਰਜੀਤ ਸਿੰਘ ਜੀ ਉਹਨਾਂ ਨੇ ਕੀਤਾ ਹੈ ਕਿ ਉਹ ਜਿਹੜਾ ਪੰਡ ਰਾਜ ਜਿਹੇ ਯੋਗ ਕਮਾਵਾਂ, ਜਿਸ ਅਸਥਾਨ ਦੇ ਉੱਤੇ ਪੰਡੂ ਰਾਜੇ ਵਰਗੇ ਗਲ ਗਏ ਸਨ, ਇੰਨੀ ਬਰਫ਼ ਸੀ ਉੱਥੇ, ਇੰਨਾ ਪਾਲਾ ਅਤੇ ਇੰਨਾ ਕੱਕਰ ਹੈ, ਅੱਜ ਵੀ ਤੁਸੀਂ ਦੇਖ ਲਓ। ਉਸ ਅਸਥਾਨ ਉੱਤੇ ਗੁਰੂ ਕਲਗੀਧਰ ਸਾਹਿਬ ਜੀ ਨੇ ਤਪ ਕੀਤਾ, ਭਗਤੀ ਕੀਤੀ ਹੈ। ਔਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੋਂ। ਜਿਨ੍ਹਾਂ ਦੇ ਕੰਠ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਮਿਲਿਆ ਹੋਵੇ ਨਾ, ਉਹਨਾਂ ਨੂੰ ਫਿਰ ਇਹ ਜਿਹੜੀ ਇਹ ਪਾਲਾ, ਇਹ ਕੱਕਰ, ਬਰਫ਼ ਜਿਹੜੀ ਹੈ ਉਹਨਾਂ ਨੂੰ ਨਹੀਂ ਵਿਆਪਦੀ, ਉਹਨਾਂ ਨੂੰ ਨਹੀਂ ਡੁਲਾ ਸਕਦੀ ਰੱਬ ਦੇ ਪਿਆਰਿਆਂ ਨੂੰ। ਆ ਪੰਦਰਵਾੜਾ ਆਰੰਭ ਹੁੰਦਾ ਹੈ। ਛੇ ਪੋਹ ਦੀ ਰਾਤ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਨਾ, ਅਤੇ ਉਹ ਜਦੋਂ ਇਤਿਹਾਸ ਆਪਾਂ ਪੜ੍ਹੀਏ, ਸੁਣੀਏ, ਵਿਚਾਰੀਏ, ਹੁਣ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੀਵਾਨਾਂ ਵਿੱਚ ਸਰਵਣ ਵੀ ਕਰਨਾ ਹੈ, ਅਤੇ ਇੱਕ ਵਾਰ ਹਿਰਦਾ ਕੰਬ ਉੱਠਦਾ ਹੈ। ਆ ਜਿਹੜੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ ਸੁਣ ਕੇ ਕਿ ਜੋ ਸਤਿਗੁਰੂ ਕਲਗੀਧਰ ਮਹਾਰਾਜ ਜੀ ਦਾ ਉਸ ਸਮੇਂ ਦਾ ਇਤਿਹਾਸ ਹੈ। ਛੇ ਪੋਹ ਦੀ ਰਾਤ ਅਨੰਦਪੁਰ ਦਾ ਕਿਲ੍ਹਾ ਛੱਡਿਆ, ਅਤੇ ਉਹ ਜਿਹੜਾ ਪਾਲਾ ਅਤੇ ਕੱਕਰ ਸੀ, ਉਹ ਸਰੀਰ ਨੂੰ ਚੀਰਦੀ ਜਾਣ ਵਾਲੀ ਠੰਡ ਹੈ, ਸਰੀਰ ਨੂੰ ਚੀਰ ਰਹੀ, ਹੱਡੀਆਂ ਨੂੰ ਚੀਰ ਰਹੀ ਹੈ। ਸੱਤ ਪੋਹ ਦਾ ਅੰਮ੍ਰਿਤ ਵੇਲਾ ਸਰਸਾ ਨਦੀ ਦੇ ਕੰਢੇ ਦੇ ਉੱਤੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਕੀਤਾ। ਸਾਧ ਸੰਗਤ ਪਿੱਛੋਂ ਟਿੱਡੀ ਦਲ ਚੜ੍ਹ ਕੇ ਆ ਰਿਹਾ ਹੋਵੇ, ਕੰਠ ਮਿਲਿਆ ਹਰ ਨਾਹ, ਫਿਰ ਜਿਹੜੇ ਸਵਾਸ ਸਵਾਸ ਨਾਮ ਜਪਣ ਵਾਲੇ ਨੇ ਨਾ, ਸਤਿਗੁਰਾਂ ਦਾ ਹੁਕਮ ਹੋਇਆ ਸਿੰਘਾਂ ਦੇ ਤਾਈਂ ਕਿ ਅੰਮ੍ਰਿਤ ਵੇਲਾ, ਆਸਾ ਦੀ ਵਾਰ ਦਾ ਸਮਾਂ ਹੈ, ਇੱਥੇ ਦੀਵਾਨ ਸਜਾਓ। ਕਿੱਡਾ ਹੌਂਸਲਾ! ਅਤੇ ਉਹ ਗੁਰੂ ਦੇ ਹਿਰਦੇ ਦੀ ਬਾਤ ਕੌਣ ਜਾਣ ਸਕਦਾ ਹੈ ਕਿ ਪਿੱਛੋਂ ਟਿੱਡੀ ਦਲ ਚੜ੍ਹ ਕੇ ਆ ਰਿਹਾ ਹੋਵੇ, ਪਰ ਫਿਰ ਵੀ ਜਿਹੜਾ ਅੰਮ੍ਰਿਤ ਵੇਲਾ ਉਹ ਸਰਸਾ ਨਦੀ ਦੇ ਕੰਢੇ ਦੇ ਉੱਤੇ ਜਾ ਕੇ ਕੀਤਾ ਹੈ। ਸਰਸਾ ਨਦੀ ਦੇ ਕੰਢੇ ਜੰਗ ਹੋਇਆ, ਪਿਆਰੇ ਸਿੰਘ ਸ਼ਹੀਦ ਹੋਏ। ਲੰਮਾ ਸਮਾਂ, ਸਾਲਾਂ ਬੱਤੀ ਲਾ ਕੇ ਜੋ ਗ੍ਰੰਥ ਲਿਖੇ ਸਨ, ਉਹ ਸਰਸਾ ਦੇ ਵਹਾ ਭੇਟ ਹੋ ਗਏ। ਸਰਸਾ ਨਦੀ ਪਾਰ ਕਰਕੇ ਸਤਿਗੁਰੂ ਕਲਗੀਧਰ ਮਹਾਰਾਜ ਦੇ ਨਾਲ 40 ਸਿੰਘ ਸਾਹਿਬਜ਼ਾਦੇ ਨਾਲ ਹਨ, ਪੰਜਾਂ ਪਿਆਰਿਆਂ ਵਿੱਚੋਂ ਸਿੰਘ ਨਾਲ ਹਨ, ਅਤੇ ਸਤਿਗੁਰੂ ਜੀ ਚਮਕੌਰ ਦੀ ਗੜੀ ਪਹੁੰਚਦੇ ਹਨ। ਉੱਥੇ ਸਾਧ ਸੰਗਤ, ਜੋ ਅੱਠ ਪੋਹ ਦਾ ਦਿਨ, ਉਸ ਧਰਤੀ ਦਾ ਜੋ ਵਾਕਿਆ, ਉਹ ਆਉਣ ਵਾਲੇ ਦੀਵਾਨਾਂ ਵਿੱਚ ਆਪਾਂ ਸਰਵਣ ਕਰਾਂਗੇ। ਅੱਲਾ ਯਾਰ ਖਾਂ ਨੇ ਲਿਖਿਆ ਹੈ ਨਾ ਕਿ ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ਰਰੋਂ ਮੇ, ਯਹੀਂ ਸੇ ਸਿਤਾਰੇ ਬਣ ਕੇ ਗਏ ਆਸਮਾਂ ਕੇ ਲਈ। ਉਹ ਲਿਖਦੇ ਹਨ, ਕਹਿੰਦੇ, ਐ ਭਾਰਤ ਵਾਸੀਓ, ਇੱਕ ਗੱਲ ਆਪਣੇ ਧਿਆਨ ਵਿੱਚ ਰੱਖੋ। ਮੰਨਿਆ ਕਿ ਇਸ ਭਾਰਤ ਦੇ ਵਿੱਚ ਬਹੁਤ ਤੀਰਥ ਹਨ, 68 ਤੀਰਥ ਦੇ ਪ੍ਰਮੁੱਖ ਨੇ ਭਾਰਤ ਦੇ ਮੰਨੇ ਹੋਏ, ਪਰ ਭਾਰਤ ਵਾਸੀਓ ਇੱਕ ਗੱਲ ਧਿਆਨ ਵਿੱਚ ਰੱਖਿਓ, ਜੇ ਕਿਤੇ ਸਭ ਤੋਂ ਵੱਡਾ ਤੀਰਥ ਯਾਤਰਾ ਦੇ ਵਾਸਤੇ ਹੈ, ਉਹ ਅਸਥਾਨ ਹੈ ਏਕ ਹੀ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਜਹਾਂ ਬਾਪ ਨੇ ਬੇਟੇ ਖੁਦਾ ਕੇ ਲੀਏ। ਕਿਤੇ ਉਹ ਅਸਥਾਨ, ਉਹ ਤੀਰਥ ਨਾ ਭੁੱਲ ਜਾਇਓ, ਉਸ ਤੀਰਥ ਵੱਲ ਆਪਣਾ ਰੁੱਖ ਕਰੋ। ਜਿਸ ਧਰਤੀ ਦੇ ਉੱਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਸਾਹਿਬ ਅਤੇ ਬਾਬਾ ਜੁਝਾਰ ਸਿੰਘ ਸਾਹਿਬ, ਅਤੇ ਉਹ ਫਿਰ ਸਰਹੰਦ ਦੀ ਧਰਤੀ ਹੈ, ਮਾਤ ਗੁਜਰ ਕੌਰ ਜੀ ਦੇ ਨਾਲ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਸਰਸਾ ਨਦੀ ਦੇ ਕੰਢੇ ਚੱਲਦੇ ਨੇ। ਪਹਿਲਾਂ ਗੰਗੂ ਉਹਨਾਂ ਨੂੰ ਆਪਣੇ ਨਾਲ ਲਿਜਾਂਦਾ ਹੈ, ਫਿਰ ਮਰਿੰਡੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਰੱਖਣਾ, ਅਤੇ ਫਿਰ ਸਰਹੰਦ ਦੀ ਉਹ ਧਰਤੀ ਜਿੱਥੇ ਠੰਡਾ ਬੁਰਜ ਸੀ, ਅਤੇ ਠੰਡਾ ਬੁਰਜ ਉਹ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਆਪਾਂ ਜਾਣ ਸਕਦੇ, ਏ ਸੀ ਰੂਮ ਜਿਸ ਤਰ੍ਹਾਂ ਠੰਡਾ ਹੁੰਦਾ ਹੈ ਨਾ, ਉਸ ਤਰ੍ਹਾਂ ਦੀ ਉਹ ਠੰਡ ਦੇਣ ਵਾਲਾ, ਅਤੇ ਸਰਦੀਆਂ ਵਿੱਚ ਉਹ ਕੈਸਾ ਉੱਥੇ ਸਰੀਰ ਨੂੰ ਠਾਰਨ ਵਾਲਾ ਪਾਲਾ ਹੋਵੇਗਾ, ਕੱਕਰ ਹੋਵੇਗਾ, ਉਹ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਨਾਲ ਲੈ ਕੇ ਮਾਤ ਗੁਜਰ ਕੌਰ ਜੀ ਨੇ ਆਪਣੀ ਗੋਦ ਵਿੱਚ ਉਹਨਾਂ ਨੂੰ ਬਿਠਾ ਕੇ ਪਰਮਾਤਮਾ ਵਾਹਿਗੁਰੂ ਦਾ ਨਾਮ ਹੀ ਦ੍ਰਿੜ ਕਰਵਾਇਆ। ਇਹੋ ਹੀ ਨਾਮ ਉਹਨਾਂ ਨੂੰ ਨਿੱਘ ਦੇਣ ਵਾਲਾ ਸੀ। ਪੋਖ ਤੁਖਾਰ ਨਾ ਵਿਆਪਈ, 10 ਪੋਹ 11 ਪੋਹ ਤੇ 12 ਪੋਹ 3 ਰਾਤਾਂ ਸਾਹਿਬਜ਼ਾਦਿਆਂ ਨੇ ਉੱਥੇ ਬਤੀਤ ਕੀਤੀਆਂ ਨੇ। ਉੱਥੇ ਉਹਨਾਂ ਨੂੰ ਕਿਹੜੇ ਮਖਮਲ ਦੇ ਬਿਸਤਰੇ ਦਿੱਤੇ ਸਨ? ਅੱਜ ਆਪਾਂ ਨੂੰ ਕਿਤੇ ਚੰਗਾ ਬਿਸਤਰਾ ਨਾ ਮਿਲੇ ਨਾ ਪਤਾ ਲੱਗਦਾ ਰਾਤ ਨੂੰ ਕਿੰਨੀ ਠੰਡ ਹੁੰਦੀ ਹੈ, ਪਰ ਉਹ ਠੰਡਾ ਬੁਰਜ ਸਰਹੰਦ ਦੀ ਧਰਤੀ ਜਿੱਥੇ ਮਾਤਾ ਗੁਜਰ ਕੌਰ ਜੀ ਨੇ 7 ਤੇ 9 ਸਾਲ ਦੇ ਆਪਣੇ ਪੋਤਰੇ ਉਹਨਾਂ ਨੂੰ ਗੁਰੂ ਸਾਹਿਬਾਨਾਂ ਦਾ ਇਤਿਹਾਸ ਹੀ ਸੁਣਾਇਆ ਸੀ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਜਿਸ ਤਰ੍ਹਾਂ ਸ਼ਹੀਦੀ ਦੇ ਬੂਟੇ ਲਾਏ ਲਾਹੌਰ ਦੀ ਧਰਤੀ ਤੇ, ਸਾਈਂ ਮੀਆਂ ਮੀਰ ਨੂੰ ਕਿਹਾ ਸੀ ਨਾ ਕਿ ਸਾਈਂ ਜੀ ਬੂਟੇ ਤਾਂ ਸੰਸਾਰ ਵਿੱਚ ਬਹੁਤ ਲੱਗੇ ਨੇ ਪਰ ਜਦੋਂ ਪਤਝੜ ਆਉਂਦੀ ਹੈ ਤੇ ਉਹਨਾਂ ਦੇ ਪੱਤੇ ਸੁੱਕ ਜਾਂਦੇ ਨੇ, ਝੜ ਜਾਂਦੇ ਨੇ, ਪਰ ਐਸਾ ਬੂਟਾ ਮੈਂ ਲਾ ਕੇ ਚੱਲਿਆ ਜਿਹਨੇ ਕਦੇ ਸੁੱਕਣਾ ਨਹੀਂ ਤੇ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਉਹ ਬਚਨ ਹਨ ਥੋੜੇ ਦਿਨਾਂ ਦੇ ਵਿੱਚ ਫੁੱਲ ਇਸ ਦੇ ਖਿਲਰ ਜਾਣਗੇ ਕੁੱਲ ਸੰਸਾਰ ਅੰਦਰ। ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮਹਿਕ ਉੱਠੂ ਚਮਕੌਰ ਦੀ ਜੂਹ ਸਾਰੀ ਟੁੱਟੇ ਜਦੋਂ ਤੋਂ ਰੁੱਤ ਬਹਾਰ ਅੰਦਰ, ਅੱਧ ਖਿੜੇ ਹੀ ਤੋੜ ਕੇ ਟਾਹਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰ ਅੰਦਰ, ਬਣੀ ਰਹੇਗੀ ਸਦਾ ਬਹਾਰ ਇਸ ਤੇ, ਲਾਗੇ ਖਿਜ਼ਾਂ ਨੇ ਇਸ ਦੇ ਟੁੱਕਣਾ ਨਹੀਂ, ਲੱਗੀ ਓੜ ਤੇ ਇਹਨਾਂ ਨੇ ਸੁੱਕਣਾ ਨਹੀਂ ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਇਹ ਬੂਟਾ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਆਪ ਲਾਇਆ ਤੇ ਮਾਤਾ ਗੁਜਰ ਕੌਰ ਜੀ ਨੇ ਇਹ ਸਾਖੀਆਂ ਸੁਣਾਈਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਜਿਸ ਤਰ੍ਹਾਂ ਚਾਂਦਨੀ ਚੌਂਕ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ, ਮੈਨੂੰ ਲਕਬ ਹੈ ਤੇਗ ਬਹਾਦਰੀ ਦਾ, ਮੇਰੇ ਸਾਹਵੇਂ ਨਹੀਂ ਸਕਦੀਆਂ ਹੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਨੂੰ ਰਿਹਾ ਪਰਖ ਦਾ ਤੇਰਾ ਪਿਓ ਤੇਗਾਂ, ਵੇਖੀ ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਜਿਹੜੀ ਉਹਦੀ ਤੇਗ ਚੋਂ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਖੋ ਤੇਗਾਂ। ਇਹ ਸਾਰਾ ਵਾਕਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ, ਮਾਤਾ ਗੁਜਰ ਕੌਰ ਜੀ ਨੇ ਸਾਹਿਬਜ਼ਾਦਿਆਂ ਦੇ ਹਿਰਦੇ ਵਿੱਚ ਇਹ ਬਚਨ ਟਿਕਾ ਦਿੱਤੇ ਸਨ, ਕੰਠ ਮਿਲਿਆ ਹਰ ਨਾਹ, ਜਿਨ੍ਹਾਂ ਦੇ ਹਿਰਦੇ ਵਿੱਚ ਫਿਰ ਐਸਾ ਇਤਿਹਾਸ ਵਸ ਜਾਵੇ ਨਾ, ਭੋਖ ਤੁਖਾਰ ਨਾ ਵਿਆਪਈ। ਅੱਜ ਵੀ ਜਿਹੜੇ ਸੰਘਰਸ਼ ਲੜ ਰਹੇ ਨੇ ਯੋਧੇ, ਕਿ ਉਹਨਾਂ ਨੂੰ ਕਿਹੜੇ ਤਸੀਹੇ ਨਹੀਂ ਦਿੱਤੇ ਜਾਂਦੇ ਜੀ, ਪਰ ਕੰਠ ਮਿਲਿਆ ਹਰ ਨਾਹ, ਉਹਨਾਂ ਦੇ ਹਿਰਦੇ ਵਿੱਚ ਗੁਰੂ ਦਾ ਇਤਿਹਾਸ ਵਸਿਆ ਹੋਇਆ ਹੈ, ਨਾਮ ਵਸਿਆ ਹੋਇਆ। ਤਨ ਦਾ ਬੇਰਾ ਬੇਰਾ ਹੋ ਸਕਦਾ ਹੈ, ਪਰ ਉਹ ਗੁਰੂ ਦਾ ਸ਼ਬਦ ਵਸਿਆ ਹੋਇਆ ਹਿਰਦੇ ਵਿੱਚੋਂ ਉਹ ਬਾਹਰ ਨਹੀਂ ਕੱਢ ਸਕਦੇ। ਸਾਹਿਬ ਕਥਨ ਕਰਦੇ ਨੇ ਪੋਖ ਤੁਖਾਰ ਨਾ ਵਿਆਪਈ, ਸਾਹਿਬਜ਼ਾਦਿਆਂ ਦੀ ਉਹ 3 ਦਿਨ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਰੱਖਿਆ, ਫਿਰ ਬਾਅਦ ਵਿੱਚ ਉਹਨਾਂ ਨੂੰ ਜਿਸ ਤਰ੍ਹਾਂ ਤਸੀਹੇ ਦੇ ਕੇ ਸ਼ਹੀਦ ਕਰਨਾ, ਉਹ ਸਾਰਾ ਇਤਿਹਾਸ ਆਉਣ ਵਾਲੇ ਦਿਨਾਂ ਵਿੱਚ ਆਪ ਜੀ ਸਰਵਣ ਕਰੋਗੇ। ਪਰ ਕੈਸਾ ਹਿਰਦਾ ਸਤਿਗੁਰੂ ਕਲਗੀਧਰ ਮਹਾਰਾਜ ਜੀ ਦਾ, ਪਿਆਰਾ ਸਿੰਘ ਪਦਮ ਲਿਖਦੇ ਨੇ, ਹੱਸ ਹੱਸ ਜਾਨਾ ਦੇਣ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ, ਉਸ ਵੇਲੇ ਸਰਕਾਰ ਨੂੰ ਖਿੱਚ ਹੈ ਸੀ, ਥੋੜੀ ਇਸ ਪਾਸੇ ਥੋੜੀ ਉਸ ਪਾਸੇ, ਇਹ ਨਹੀਂ ਕੋ ਆਖ ਸਕਦਾ ਕਿ ਜੋੜੀ ਇਸ ਪਾਸੇ ਤੋੜੀ ਉਸ ਪਾਸੇ, ਚਾਰੇ ਲਾਲ ਦਸ਼ਮੇਸ਼ ਜੀ ਨੇ ਵਾਰ ਦਿੱਤੇ, ਤੋੜੀ ਇਸ ਪਾਸੇ ਜੋੜੀ ਉਸ ਪਾਸੇ। ਜੇ ਸਤਿਗੁਰਾਂ ਨੇ 1 ਹਫ਼ਤੇ ਦੇ ਵਿੱਚ ਮਨੁੱਖਤਾ ਦੀ ਫੁਲਵਾੜੀ ਨੂੰ ਖੜਾਉਣ ਖਾਤਰ ਆਪਣੇ 4 ਲੱਖ ਤੇ ਜਿਗਰ ਕੁਰਬਾਨ ਕਰ ਦਿੱਤੇ ਹੋਣ, ਉਸ ਸਤਿਗੁਰਾਂ ਦੇ ਹਿਰਦੇ ਦੇ ਇਤਿਹਾਸ ਨੂੰ ਆਪਾਂ ਕੀ ਸਮਝ ਸਕਦੇ ਹਾਂ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਪੋਖ ਤੁਖਾਰ ਨਾ ਵਿਆਪਈ, ਉਹਨਾਂ ਨੂੰ ਫਿਰ ਪੋਹ ਦੇ ਮਹੀਨੇ ਦਾ ਪਾਲਾ ਜਿਹੜਾ ਹੈ ਉਹ ਨਹੀਂ ਵਿਆਪਦਾ।
ਮਨ ਵਿਦਿਆ ਚਰਨਾਰ ਬਿੰਦ,
ਉਹਨਾਂ ਦਾ ਮਨ ਪਰਮਾਤਮਾ ਦੇ ਚਰਨਾਂ ਕਮਲਾਂ ਦੇ ਵਿੱਚ ਵਿੰਨਿਆ ਹੋਇਆ ਹੈ।
ਦਰਸ਼ਨ ਲਗੜਾ ਸਾ,
ਅਤੇ ਪਰਮਾਤਮਾ ਦੇ ਦਰਸ਼ਨਾਂ ਦੀ ਹੀ ਉਹਨਾਂ ਨੂੰ ਇੱਛਾ ਲੱਗੀ ਰਹਿੰਦੀ ਹੈ।
ਓਟ ਗੋਬਿੰਦ ਗੋਪਾਲ ਰਾਏ,
ਉਹ ਧਰਤੀ ਨੂੰ ਸਾਜਣਹਾਰ ਤੇ ਪਾਲਣਹਾਰ ਪਰਮਾਤਮਾ ਦੀ ਹੀ ਓਟ ਰੱਖਦੇ ਨੇ। ਸਾਹਿਬਜ਼ਾਦਿਆਂ ਨੂੰ ਬੜਾ ਯਤਨ ਕੀਤਾ ਨਾ, ਕਿਹੜੇ ਡੋਲੇ ਦੇਣ ਲਈ ਤਿਆਰ ਨਹੀਂ ਹੋਏ, ਬੇਗਮਾਂ ਦੇ ਡੋਲੇ ਦੇਣ ਲਈ ਤਿਆਰ ਹੋਏ, ਅਹੁਦੇ ਦੇਣ ਲਈ ਤਿਆਰ ਹੋਏ, ਪਰ ਠੋਕਰ ਮਾਰੀ ਸੀ ਓਟ ਗੋਬਿੰਦ ਗੋਪਾਲ ਰਾਏ। ਕਿਉਂਕਿ ਉਹਨਾਂ ਨੂੰ ਇੱਕੋ ਪਰਮਾਤਮਾ ਦੀ ਅਕਾਲ ਪੁਰਖ ਦੀ ਓਟ ਹੈ।
ਸੇਵਾ ਸੁਆਮੀ ਲਾਭ
ਅਤੇ ਮਾਲਕ ਦੀ ਸੇਵਾ ਕਰਕੇ ਹੀ ਲਾਭ ਪ੍ਰਾਪਤ ਕਰਦੇ ਹਨ।
ਵਿਖਿਆ ਪੋਹੇ ਨਾ ਸਕਈ
ਉਹਨਾਂ ਨੂੰ ਫਿਰ ਇਹ ਮਾਇਆ ਜਿਹੜੀ ਪੋਹ ਨਹੀਂ ਸਕਦੀ। ਜਿਸ ਤਰ੍ਹਾਂ ਸਾਹਿਬਜ਼ਾਦਿਆਂ ਨੂੰ ਕਈ ਅਹੁਦੇ ਦਿੱਤੇ ਗਏ, ਕਈ ਜਿਹੜੀ ਅਹੁਦੇ ਦੇਣ ਦੀ ਗੱਲ ਚਲਾਈ ਗਈ, ਪਰ ਵਿਖਿਆ ਪੋਹੇ ਨਾ ਸਕਈ ਉਹਨਾਂ ਨੂੰ ਫਿਰ ਇਹ ਜਿਹੜੇ ਵਿਸ਼ੇ ਹਨ ਉਹ ਨਹੀਂ ਪਾਉਂਦੇ, ਚੰਗੇ ਨਹੀਂ ਲੱਗਦੇ।
ਮਿਲ ਸਾਧੂ ਗੁਣ ਗਾਓ
ਉਹ ਸਾਧੂਆਂ ਦੇ ਨਾਲ ਮਿਲ ਕੇ, ਉਹਨਾਂ ਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੇ ਹੀ ਗੁਣ ਗਾਉਂਦੇ, ਤੇ ਉਹਨਾਂ ਨੂੰ ਪਤਾ ਹੈ ਜੋ ਪਰਮਾਤਮਾ ਦੇ ਨਾਮ ਦੇ ਵਿੱਚ ਸੁੱਖ ਹੈ ਨਾ, ਉਹਨਾਂ ਨੂੰ ਫਿਰ ਇਹ ਵਿਸ਼ੇ ਵਿਕਾਰ ਜਿਹੜੇ ਨੇ ਉਹ ਫਿੱਕੇ ਲੱਗਦੇ ਹਨ।
ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹੋ,
ਪਰਮਾਤਮਾ ਦੀ ਸੱਚੀ ਪ੍ਰੀਤੀ ਉਹਨਾਂ ਦੇ ਅੰਦਰ ਸਮਾਈ ਰਹਿੰਦੀ ਹੈ, ਤੇ ਫਿਰ ਉਹ ਜੀਵ ਰੂਪ ਇਸਤਰੀਆਂ ਦੀ ਆਤਮਾ ਜਿੱਥੋਂ ਉਪਜੀ ਸੀ ਨਾ ਤਹ ਮਿਲੀ, ਉਹਨਾਂ ਦੀ ਆਤਮਾ ਜਿੱਥੋਂ ਉਪਜੀ ਹੈ ਪਰਮਾਤਮਾ ਤੋਂ ਹੀ ਉਪਜੀ ਹੈ। ਜਿਉਂ ਜਲ ਮਹਿ ਜਲ ਲਾਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਬ੍ਰਹਮ ਹੈ ਬ੍ਰਹਮ ਮਿਲਿਆ ਕੋਈ ਨਾ ਸਾਕੇ ਭਿੰਨ ਕਰ ਬਲ ਰਾਮ ਜੀਉ, ਜਹ ਤੇ ਉਪਜੀ ਤਹ ਮਿਲੀ ਉਹ ਆਤਮਾ ਜਿੱਥੋਂ ਪ੍ਰਗਟ ਹੋਈ ਸੀ ਉੱਥੇ ਮਿਲ ਗਈ।
ਕਰ ਗਹਿ ਲੀਨੀ ਪਾਰ ਬ੍ਰਹਮ,
ਜਿਨ੍ਹਾਂ ਦੇ ਕਰ ਹੱਥ ਨੂੰ ਗਹਿ ਹੁੰਦਾ ਫੜ ਲੈਣਾ, ਕਿੰਨੇ ਫੜ ਲਿਆ ਪਰਮਾਤਮਾ ਨੇ, ਜਿਨ੍ਹਾਂ ਦੀ ਬਾਂਹ ਪਰਮਾਤਮਾ ਨੇ ਫੜ ਲਈ।
ਬਾਹੁੜ ਨਾ ਵਿਛੜੀਆ
ਉਹ ਜੀਵ ਰੂਪ ਇਸਤਰੀਆਂ ਫਿਰ ਪਰਮਾਤਮਾ ਪਤੀ ਤੋਂ ਵਿਛੜਦੀਆਂ ਨਹੀਂ, ਕਿਉਂਕਿ ਉਹਦੇ ਵਿੱਚ ਅਭੇਦ ਹੋ ਗਈਆਂ। ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਮਿਲ ਕੇ ਪਾਣੀ ਰੂਪ ਹੀ ਹੋ ਜਾਂਦਾ ਹੈ ਨਾ, ਸਮੁੰਦਰ ਵਿੱਚ ਇੱਕ ਪਾਣੀ ਦੀ ਬੂੰਦ ਮਿਲ ਕੇ ਸਮੁੰਦਰ ਰੂਪ ਹੋ ਜਾਂਦੀ ਹੈ। ਉਹਨਾਂ ਦੀ ਜਿਨ੍ਹਾਂ ਦੀ ਬਾਂਹ ਪ੍ਰਥਕ ਸਤਿਗੁਰਾਂ ਨੇ ਫੜੀ, ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਹੇ ਨਾ ਛੋਡੀ ਹੈ, ਜਿਨ੍ਹਾਂ ਦੀ ਬਾਂਹ ਸਤਿਗੁਰੂ ਫੜ ਲੈਣਾ ਤੇ ਫਿਰ ਬਹੁੜ ਨਾ ਵਿਛੜੀ ਆਹੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਦਿੱਤਾ ਹੈ ਪਰ ਬਾਂਹ ਨਹੀਂ ਸੀ ਛੱਡੀ, ਐਸਾ ਸਤਿਗੁਰਾਂ ਦਾ ਬਿਰਧ ਹੈ।
ਬਾਰ ਜਾਓ ਲੱਖ ਬੇਰੀਆ
ਉਸ ਵਾਹਿਗੁਰੂ ਤੋਂ ਅਸੀਂ ਲੱਖਾਂ ਵਾਰ ਬਲਿਹਾਰ ਜਾਂਦੇ ਹਾਂ।
ਹਰ ਸੱਜਣ ਅਗਮ ਅਗਾਹੋ
ਕਿਹਦੇ ਤੋਂ ਬਲਿਹਾਰ ਜਾਂਦੇ ਹਾਂ, ਜੋ ਹਰੀ ਸੱਜਣ ਅਗਮ ਮਨ ਦੀ ਪਹੁੰਚ ਤੋਂ ਪਰੇ ਅਗਾਹ ਫੜਨ ਤੋਂ ਰਹਿਤ ਹੈ, ਮਨ ਕਰਕੇ ਕਹਿ ਲਓ ਜਾਂ ਹੱਥਾਂ ਕਰਕੇ ਉਹਨੂੰ ਫੜਿਆ ਨਹੀਂ ਜਾ ਸਕਦਾ, ਉਹ ਤਾਂ ਉਹਦੀ ਕਿਰਪਾ ਦੇ ਨਾਲ ਹੀ ਉਹਦੀ ਪ੍ਰਾਪਤੀ ਹੁੰਦੀ ਹੈ।
ਸਰਮ ਪਈ ਨਾਰਾਇਣ ਨਾਨਕ ਦਰ ਪਈਆ ਹੋ
ਜਿਹੜੀਆਂ ਜੀਵ ਇਸਤਰੀਆਂ ਪਰਮਾਤਮਾ ਪਤੀ ਤੇ ਦਰ ਤੇ ਆ ਕੇ ਪੈ ਗਈਆਂ ਨਾ, ਸਗਲ ਦੁਆਰ ਕਉ ਛਾਡ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ, ਫਿਰ ਸਰਮ ਪਈ ਨਾਰਾਇਣ ਫਿਰ ਪਰਮਾਤਮਾ ਨੂੰ ਉਹਨਾਂ ਦੀ ਸ਼ਰਮ ਹੁੰਦੀ ਲੱਜਾ ਹੁੰਦੀ ਹੈ। ਸਰਨ ਪਰੇ ਕੀ ਰਾਖ ਦਿਆਲਾ ਨਾਨਕ ਤੁਮਰੇ ਬਾਲ ਗੋਪਾਲਾ,
ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ,
ਜਿਨ੍ਹਾਂ ਦੇ ਕੀਤੇ ਹੋਏ ਗੁਨਾ ਬੇਪਰਵਾਹ ਪਰਮਾਤਮਾ ਵਾਹਿਗੁਰੂ ਨੇ ਬਖਸ਼ ਦਿੱਤੇ। ਲੇਖਾ ਕਤੇ ਨਾ ਛੂਟੀ ਹੈ ਖਿਨ ਖਿਨ ਭੂਲਨ ਹਾਰ, ਬਖਸ਼ਨ ਹਾਰ ਬਖਸ ਲੈ ਨਾਨਕ ਪਾਰ ਉਤਾਰ। ਫਿਰ ਸਾਹਿਬ ਕਥਨ ਕਰਦੇ ਨੇ ਪੋਖ ਸੁਹੰਦਾ ਸਰਬ ਸੁਖ, ਉਹਨਾਂ ਨੂੰ ਹੀ ਫਿਰ ਸਾਰੇ ਸੁੱਖ ਜਿਹੜੇ ਨੇ ਨਾ ਉਹ ਸੁਹੰਦਾ ਉਹਨਾਂ ਲਈ ਹੀ ਸ਼ੋਭਨੀਕ ਨੇ ਜਿਨ੍ਹਾਂ ਉੱਤੇ ਪਰਮਾਤਮਾ ਦੀ ਨਦਰ ਹੋਵੇ। ਇਸ ਲਈ ਮਹਾਰਾਜ ਕਿਰਪਾ ਕਰੋ, ਆਪ ਜੀ ਸਾਡੇ ਤੇ ਆਪਣੀ ਮਿਹਰ ਭਰੀ ਦ੍ਰਿਸ਼ਟੀ ਪਾਓ, ਅਸੀਂ ਸਤਿਗੁਰਾਂ ਦੀ ਸੰਗਤ ਕਰਦੇ ਰਹੀਏ, ਤੁਹਾਡਾ ਨਾਮ ਜਪਦੇ ਰਹੀਏ, ਤੁਹਾਡੇ ਦਰ ਦੀ ਸੇਵਾ ਕਰਦੇ ਰਹੀਏ, ਫਿਰ ਹੀ ਸਾਡੇ ਲਈ ਸਾਰੇ ਜਿਹੜੇ ਸੁੱਖ ਨੇ ਉਹ ਸ਼ੋਭਨੀਕ ਹਨ। ਇਹ ਉਪਦੇਸ਼ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਪੋਹ ਦੇ ਮਹੀਨੇ ਦੁਆਰਾ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਕਿਰਪਾ ਕਰਨ, ਸਾਹਿਬ ਦਾ ਦਿੱਤਾ ਹੋਇਆ ਉਪਦੇਸ਼ ਸਾਡੇ ਹਿਰਦਿਆਂ ਚ ਵਸ ਜਾਏ, ਇਹਨਾਂ ਬਚਨਾਂ ਨੂੰ ਕਮਾ ਸਕੀਏ, ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ।
ਸਰਮ ਪਈ ਨਾਰਾਇਣ ਨਾਨਕ ਦਰ ਪਈਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।